ਦੇ ਸਕਰੋਪਸ ਆ ਜਿਹੜੇ ਉਹ ਲਗਾ ਦਿੰਦੇ ਹਾਂ, ਫਲੀਦਾਰ ਪੌਦੇ ਲਾ ਦਿੰਦੇ ਹਾਂ, ਉਹਦੀਆਂ ਜੜ੍ਹਾਂ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ, ਕੁਦਰਤੀ ਤੌਰ 'ਤੇ ਨਾਈਟ੍ਰੋਜਨ ਵੱਧ ਜਾਂਦੀ ਹੈ। ਪਰ ਪਿਛਲੇ ਸਾਲਾਂ 'ਚ ਖਾਸ ਕਰਕੇ 1996 ਤੋਂ 2008 ਦੇ ਦੌਰ ਦੇ ਵਿੱਚ, ਜਾਂ ਇਹ ਕਹਿ ਲਓ 2010 ਵਿੱਚ ਹੀ, ਕਹਿੰਦੇ ਨੇ ਕਿ 100 million ਦੇ ਕਰੀਬ 100 million ਟਨ ਦੇ ਕਰੀਬ ਨਾਈਟ੍ਰੋਜਨ ਅਤੇ 39 million ਟਨ ਦੇ ਕਰੀਬ ਫੋਸਫੋਰਸ ਅਤੇ 30 million ਟਨ ਦੇ ਕਰੀਬ ਪੋਟਾਸ਼ੀਅਮ ਆ ਜਿਹੜੇ ਉਹ ਧਰਤੀ ਦੇ ਵਿੱਚ ਪਾ ਦਿੱਤੇ ਗਏ। ਅੱਛਾ, ਇਹ ਹੁਣ ਜਦੋਂ ਸਿੱਧੇ ਪਾਏ ਜਾਂਦੇ ਨੇ ਫਰਟੀਲਾਈਜ਼ਰ ਦੇ ਰੂਪ ਦੇ ਵਿੱਚ, ਇਹਦੇ ਨਾਲ ਉਹ ਸੋਇਲ ਦੀ ਨੇਚਰ ਹੀ ਚੇਂਜ ਹੁੰਦੇ, ਕਿਉਂਕਿ ਸੋਇਲ ਆ ਜਿਹੜੀ ਉਹ ਜਾਂ ਤਾਂ ਕਿਤੇ ਨਾ ਕਿਤੇ ਐਸਿਡਿਕ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਐਲਕਲਾਈਨ ਹੋ ਜਾਂਦੀ ਹੈ, ਅਲਟੀਮੇਟਲੀ ਕੈਮੀਕਲ ਧਰਤੀ 'ਚ ਜਾਂਦੇ ਨੇ। ਇਹ ਤਾਂ ਖੇਤੀ ਦੀ ਮੈਂ ਗੱਲ ਕੀਤੀ ਹੈ, ਜਿਹੜੇ ਕਿ ਲੈਗਿਊਮੀਨਸ ਕਰੋਪਸ ਉਗਾ ਕੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਪੈਂਦੀ। ਦੇਖੋ, ਇੱਕ ਤਾਂ ਫਰਟੀਲਾਈਜ਼ਰ ਵੇਚਦੇ ਨੇ ਉਹ, ਧਰਤੀ ਨੂੰ ਪੋਲਿਊਟ ਕਰਦੇ ਨੇ, ਫਿਰ ਉਹ ਧਰਤੀ ਹੈ ਜਿਹੜੀ ਪੱਕੇ ਤੌਰ ਦੇ ਉੱਤੇ ਉਹਦਾ ਨੇਚਰ ਚੇਂਜ ਹੋ ਜਾਂਦਾ, ਆਪਣਾ ਮੁਨਾਫਾ ਕਮਾਉਣ ਲਈ ਸਾਰਾ ਕੁਛ ਕਰਦੇ ਨੇ ਉਹ। ਹੁਣ ਇਹ ਤਾਂ ਖੇਤੀ ਦੀ ਗੱਲ ਕੀਤੀ ਹੈ ਮੈਂ, ਐਨੀਮਲ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਸ਼ਿਵਿੰਦਰ ਜੀ? ਕੁਦਰਤ ਦੇ ਵਿੱਚ ਨਾ, ਕੁਦਰਤ ਦੇ ਵਿੱਚ ਬੜੀ ਡਾਇਵਰਸਿਟੀ ਆ, ਅਲੱਗ ਅਲੱਗ ਤਰ੍ਹਾਂ ਦੇ ਪੌਦੇ ਜੀਵ ਉਹੋ ਜਿਹੇ ਜੀਵ ਨੇ। ਆਹ ਹੁਣ ਕੋਰੋਨਾ ਕਰਕੇ ਲੋਕਾਂ ਨੂੰ ਯਾਦ ਆਇਆ ਵੀ ਹੈ ਇਹੋ ਜਿਹੇ ਖਤਰਨਾਕ ਵਾਇਰਸ ਵੀ ਹੈਗੇ ਨੇ, ਅਨੇਕਾਂ ਕਿਸਮ ਦੇ ਮਿਲੀਅਨ ਬਿਲੀਅਨ ਆਫ ਟਾਈਪਸ ਆਫ ਬੈਕਟੀਰੀਆ ਨੇ। ਅੱਛਾ, ਉਹਦੇ 'ਚ ਨਾ ਕੁਦਰਤ ਦੇ ਵਿੱਚ ਕੀ ਹੁੰਦਾ, ਆਪਣੇ ਆਪ ਇੱਕ ਸੰਘਰਸ਼ ਚੱਲਦਾ, ਐਵੋਲਿਊਸ਼ਨ ਹੁੰਦਾ, ਸਪੀਸੀਜ਼ ਜਿਹੜੀਆਂ ਹੈਗੀਆਂ ਕੁਛ ਖਤਮ ਹੁੰਦੀਆਂ ਜਾਂਦੀਆਂ, ਕੁਛ ਨਵੀਆਂ ਸਪੀਸੀਜ਼ ਆ ਜਿਹੜੀਆਂ ਉਹ ਆਪਣੇ ਗੁਣ ਆ ਜਿਹੜੇ ਸੁਧਾਰਦੀਆਂ ਜਾਂਦੀਆਂ, ਕੁਛ ਜਿਹੜੀਆਂ ਜਨਰੇਸ਼ਨ ਕੁਛ ਟਾਈਪ ਦੀਆਂ ਨਸਲਾਂ ਖਤਮ ਹੁੰਦੀਆਂ ਜਾਂਦੀਆਂ। ਪਰ ਇਹਨਾਂ ਦੇ ਜਿਹੜੇ ਖੇਤੀ ਦੇ ਢੰਗ ਤਰੀਕੇ ਨੇ ਉਹਦੇ ਨਾਲ ਲੱਖਾਂ ਕਰੋੜਾਂ ਜਿਹੜੇ ਵਾਇਰਸਿਸ ਨੇ, ਬੈਕਟੀਰੀਆ ਨੇ, ਐਨੀਮਲਸ ਨੇ, ਵੈਜੀਟੇਸ਼ਨ ਆ, ਉਹ ਖਤਮ ਹੋ ਰਹੀ ਹੈ। ਕਿਵੇਂ? ਦੇਖੋ, ਹਾਈਬ੍ਰਿਡ ਵਰਾਇਟੀਜ਼ ਜਿਵੇਂ ਕਣਕ ਦੀਆਂ ਤਿਆਰ ਕੀਤੀਆਂ ਸੀ, ਐਵੇਂ ਸੋਇਆਬੀਨ ਦੀਆਂ ਤਿਆਰ ਕੀਤੀਆਂ, ਇਵੇਂ ਹੀ ਨਾ ਜਿਹੜਾ ਅਸੀਂ ਚਿਕਨ ਖਾਂਦੇ ਹਾਂ ਇੱਥੇ ਇਹਨਾਂ ਦੇਸ਼ਾਂ 'ਚ, ਸਾਡੇ ਲੋਕਾਂ ਨੂੰ ਬੜਾ ਸੋਹਣਾ ਲੱਗਦਾ ਵੀ ਜਦੋਂ ਲੈਗ ਪੀਸ ਖਾਂਦੇ ਹਾਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਹਾਈਬ੍ਰਿਡ ਚਿਕਨ ਆ ਕਿਹੜੇ ਢੰਗ ਤਰੀਕਿਆਂ ਨਾਲ ਬਣਾਇਆ ਗਿਆ। ਅੱਛਾ, ਫਿਰ ਉਹਦੇ ਨਾਲ ਕੁਦਰਤ, ਚਲੋ ਸਾਡਾ ਤਾਂ ਜਿਹੜਾ ਸਾਡੇ ਖਾਣ ਪੀਣ ਦੇ ਨਾਲ ਤਾਂ ਮੁਨਾਫਾਖੋਰ ਮੁਨਾਫਾ ਕਮਾਉਂਦੇ ਹੀ ਨੇ, ਪਰ ਕੁਦਰਤ ਦੇ ਵਿੱਚ ਇੱਕ ਡਾਈਵਰਸਿਟੀ ਆ ਜਿਹੜੀ ਬਹੁਤਾਤ ਆ ਅਲੱਗ ਅਲੱਗ ਨਸਲਾਂ ਦੀ, ਉਹਨੂੰ ਕਿਵੇਂ ਖਤਮ ਕਰਦੇ ਆ? ਜਿਵੇਂ ਫੋਰ ਐਗਜ਼ਾਮਪਲ ਹਾਈਬ੍ਰਿਡ ਵਰਾਇਟੀਜ਼ ਦੇ ਨਾਲ ਇਹ ਚਿਕਨ ਪੈਦਾ ਕਰਦੇ ਨੇ, ਹਾਈਬ੍ਰਿਡ ਵਰਾਇਟੀਜ਼ ਦੇ ਨਾਲ ਕਾਓਜ਼ ਪੈਦਾ ਕਰਦੇ ਨੇ। ਉਹਦੇ ਨਾਲ ਕੀ ਹੁੰਦਾ ਵੀ ਇੱਕ ਇੱਕ ਜਿਹੜਾ ਮੇਲ ਕਾਓ ਆ ਉਹਦੇ ਜਿਹੜੇ ਸੀਮਨਸ ਆ ਉਹ ਹੀ ਜਾਂਦੇ ਨੇ, ਉਹਦੇ ਨਾਲ ਦੂਜੀਆਂ ਜਿਹੜੀਆਂ ਨਸਲਾਂ ਨੇ ਉਹ ਖਤਮ ਹੁੰਦੀਆਂ ਜਾਂਦੀਆਂ, ਜਾਣੀ ਫਿਊਰ ਟਾਈਪਸ, ਬਹੁਤ ਥੋੜ੍ਹੀ ਕਿਸਮ ਦੇ ਜਿਹੜੇ ਬਲਦ ਨੇ ਉਹਨਾਂ ਦੀ ਜਨਰੇਸ਼ਨ ਜਾਂਦੀ ਆ, ਚਿਕਨ ਨੇ ਉਹਨਾਂ ਦੀ ਜਨਰੇਸ਼ਨ। ਜੇ ਤੁਸੀਂ ਡੰਗਿਆਈ 'ਚ ਜਾਓ ਤਾਂ ਦੋਸਤੋ ਮੇਰਾ ਖਿਆਲ ਇਸ ਗੱਲ ਨੂੰ ਸਮਝ ਸਕਦੇ ਹੋ, ਕੁਦਰਤ ਦੇ ਉਲਟ ਸਾਰਾ ਹੀ ਕੰਮ ਹੋ ਰਿਹਾ ਜੀ। ਅੱਛਾ, ਐਂਟੀਬਾਇਓਟਿਕਸ ਜਿਹੜੀਆਂ ਹੈਗੀਆਂ ਐਨੀਮਲ ਪ੍ਰੋਡਕਸ਼ਨ ਦੇ ਵਿੱਚ ਟਨਾਂ ਦੇ ਹਿਸਾਬ ਨਾਲ ਇਹ ਯੂਜ਼ ਕੀਤੀਆਂ ਜਾਂਦੀਆਂ, ਅਲਟੀਮੇਟਲੀ ਉਹ ਸਾਡੀਆਂ ਬੋਡੀਜ਼ ਦੇ ਵਿੱਚ ਆਉਂਦੀਆਂ, ਬੋਡੀਜ਼ 'ਚ ਆ ਕੇ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਲਾਉਂਦੀਆਂ, ਫਿਰ ਬਾਅਦ ਦੇ ਵਿੱਚ ਸਾਡੇ ਸਾਇੰਟਿਸਟ ਸਾਡੇ ਵਿਗਿਆਨੀ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਬਿਮਾਰੀ ਕਿਵੇਂ ਲੱਗੀ। ਜਦੋਂ ਕੁਦਰਤ ਦੇ ਨਾਲ ਉਹ ਬੰਦੇ ਦਾ ਰਿਦਮ ਟੁੱਟਦਾ, ਜਦੋਂ ਉਹਨੂੰ ਇਹੋ ਜਿਹੀਆਂ ਚੀਜ਼ਾਂ ਉਹਦੇ ਖਾਣੇ ਪਾਣੀ ਦੇ ਵਿੱਚ ਪਰੋਸੀਆਂ ਜਾਂਦੀਆਂ ਜਿਹਦੇ ਬਾਰੇ ਉਹਨੂੰ ਪਤਾ ਹੀ ਨਹੀਂ, ਤੇ ਅਲਟੀਮੇਟਲੀ ਉਹਦੇ ਸਰੀਰ 'ਚ ਜਾਂਦੀਆਂ, ਸਰੀਰ 'ਚ ਜਾਈ ਜਾਂਦੀਆਂ ਦਹਾਕਿਆਂ ਤੋਂ ਜਾ ਰਹੀਆਂ, ਅਗਲੀਆਂ ਜਨਰੇਸ਼ਨ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈਣੇ ਨੇ ਤੇ ਵਿਗਿਆਨੀਆਂ ਨੂੰ ਨਹੀਂ ਪਤਾ ਲੱਗਣੇ, ਜਦੋਂ ਸਾਡਾ ਸਰੀਰ ਦਾ ਕੁਦਰਤੀ ਸਿਸਟਮ ਆ ਉਹੀ ਤਬਾਹ ਹੋ ਗਿਆ। ਜਾਣੀ ਇਸ ਪਾਸੇ ਅਜੇ ਲੋਕਾਂ ਦਾ ਘੱਟ ਧਿਆਨ ਗਿਆ, ਆਹ ਜਿਹੜੀਆਂ ਗੱਲਾਂ ਨੇ ਵੀ ਖੇਤੀ ਤਬਾਹ ਹੋ ਰਹੀ ਹੈ, ਸਿੱਧੇ ਤੌਰ 'ਤੇ ਜਿਹੜੇ ਇਫੈਕਟ ਸਾਡੇ ਸਾਹਮਣੇ ਆ ਰਹੇ ਨੇ ਵੀ ਸਾਡੀ ਖੇਤੀ 'ਤੇ ਕਬਜ਼ਾ ਕਰ ਰਹੇ ਨੇ ਥਾਂ ਥਾਂ 'ਤੇ, ਇਹ ਤਾਂ ਸਾਹਮਣੇ ਆਉਂਦੇ ਨੇ, ਇਹ ਡੰਗਿਆਈ ਐਵੇਂ ਚੀਜ਼ਾਂ ਸਾਡੇ ਅਜੇ ਸਮਝ ਨਹੀਂ ਆਉਣ ਲੱਗੀਆਂ। ਸ਼ਿਵਿੰਦਰ ਜੀ,
ਇਹਦਾ ਚੰਦ ਜੀ ਤਾਂ ਇਹੀ ਹੈ ਕਿ ਇੱਕ ਤਾਂ ਜਿਵੇਂ ਸਰੋਤਿਆਂ ਨੂੰ ਜਿਹੜਾ ਹੈਗਾ ਵਾ, ਇੱਕ ਤਾਂ ਜਿਵੇਂ ਬਹੁਤ ਸੌਖੇ ਢੰਗ ਨਾਲ ਦੱਸਣ ਦੀ ਲੋੜ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਮਤਲਬ ਇਹ ਨਾ ਕਿ ਕੁਝ ਚੀਜ਼ਾਂ ਸਾਨੂੰ ਖੁਦ ਵੀ ਦਿਮਾਗ ਨਾਲ ਸਮਝਣ ਦੀ ਲੋੜ ਹੈਗੀ। ਅਸੀਂ ਇੱਦਾਂ ਵੀ ਨਹੀਂ ਕਹਿ ਸਕਦੇ ਵੀ ਹਰੇਕ ਚੀਜ਼ ਸਾਨੂੰ ਸੌਖੇ ਢੰਗ ਨਾਲ ਸਮਝਾ ਦਿਓ, ਕਿਉਂਕਿ ਅੱਜ ਜਿਹੜੇ ਅਸੀਂ ਦੌਰ 'ਚ ਗੁਜ਼ਰ ਰਹੇ ਹਾਂ ਉਹਦੇ ਵਿੱਚ ਜਿਹੜੇ ਵਰਤਾਰੇ ਉਹ ਇੰਨੇ ਸੌਖੇ ਨਹੀਂ, ਉਹ ਜਟਿਲ ਨੇ। ਉਹ ਜਟਿਲ ਨੂੰ ਵਰਤਾਰਿਆਂ ਨੂੰ ਸਮਝਣ ਲਈ ਨਾ ਜਿਹਨੂੰ ਕਹਿੰਦੇ ਨੇ ਕਿ ਸਾਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਸੁਚੇਤ ਹੋਣਾ ਪਏਗਾ, ਤਾਂ ਹੀ ਅਸੀਂ ਸਮਝ ਸਕਦੇ ਨਹੀਂ, ਅਸੀਂ ਇਸ ਤੌਰ 'ਤੇ ਕਾਫੀ ਪਿੱਛੇ ਰਹਿ ਜਾਂਗੇ।
ਬਿਲਕੁਲ ਜੀ, ਜਿਹੜੀਆਂ ਜ਼ਹਿਰਾਂ ਸਿੱਧੇ ਤੌਰ 'ਤੇ ਸਾਡੇ ਕੰਜ਼ਿਊਮ ਕੀਤੀਆਂ ਜਾਂਦੀਆਂ ਨੇ, ਈਵਨ ਪਿੰਡਾਂ 'ਚ ਜਦੋਂ ਅਸੀਂ ਛੋਟੇ ਹੁੰਦੇ ਸੀ ਸ਼ਿਵਿੰਦਰ ਜੀ, ਉਦੋਂ ਤੋਂ ਆਹ ਜਿਹੜੀਆਂ ਸਲਫਾਸ ਦੀਆਂ ਗੋਲੀਆਂ ਆਉਣ ਲੱਗੀਆਂ ਸੀ, ਕਣਕ ਦੇ ਡਰੰਮ ਹੁੰਦੇ ਸੀ ਜਿਹੜੇ ਉਹਦੇ ਵਿੱਚ ਸਟੋਰ ਕਰਦੇ ਹੁੰਦੇ ਸੀ, ਇਹ ਸਾਰਾ ਕੁਛ ਸਾਰਾ ਜਾਣੀ ਇੱਕ ਕੁਦਰਤੀ ਮਾਡਲ ਸੀ ਸ਼ਿਵਿੰਦਰ ਜੀ ਪਿੰਡਾਂ ਦਾ, ਵੀ ਉੱਥੋਂ ਹੀ ਪ੍ਰੋਡਿਊਸ ਹੁੰਦੀਆਂ ਸੀ ਚੀਜ਼ਾਂ, ਸਬਜ਼ੀਆਂ ਵੀ ਉੱਥੋਂ ਹੀ ਬਣਦੀਆਂ ਸੀ, ਕੱਦੂ ਵੀ ਉੱਥੋਂ ਹੀ ਮਿਲਦੇ ਸੀ, ਚਿੱਬੜ, ਖੱਖੜੀਆਂ, ਕਰੇਲੇ, ਖਰਬੂਜੇ, ਭਿੰਡੀਆਂ ਖੇਤਾਂ 'ਚੋਂ ਮਿਲਦੀਆਂ ਸੀ, ਤੇ ਜੇ ਕਿਸੇ ਨੂੰ ਨਹੀਂ ਵੀ ਖੇਤ 'ਚੋਂ ਮਿਲ, ਜਿਹਦਾ ਖੇਤ ਨਹੀਂ ਸੀ ਹੁੰਦਾ, ਤੇ ਫੇਰੀ ਵਾਲਾ ਜਿਹੜਾ ਉਹ ਸਾਈਕਲ ਦੇ ਪਿੱਛੇ ਟੋਕਰੀ ਰੱਖ ਕੇ ਉਹ ਵੇਚਣ ਆਉਂਦਾ ਸੀ। ਮਾਰਕੀਟ ਭਾਵੇਂ ਛੋਟੀ ਸੀ, ਉਹਦੇ ਵਿੱਚ ਸਾਰੇ ਸਰਵਾਈਵ ਕਰਦੇ ਸੀ, ਸੋਹਣੀ ਜ਼ਿੰਦਗੀ ਜਿਉਂਦੇ ਸੀ। ਇਹ ਇਕੱਲੇ ਸਾਡੇ ਪਿੰਡਾਂ ਦੇ ਹਾਲਾਤ ਨਹੀਂ ਜੀ, ਤੁਸੀਂ ਯੂਰਪ ਦੇ ਵਿੱਚ ਚਲੇ ਜਾਓ, ਤੁਸੀਂ ਅਫਰੀਕਾ ਚ ਆ ਜਾਓ, ਤੁਸੀਂ ਅਮੈਰੀਕਾ ਚ ਆਓ, ਉਹ ਦੁਨੀਆਂ ਦਾ ਜਿਹੜਾ ਜਿਹੜਾ ਖੇਤੀ ਦਾ ਸੈਕਟਰ ਸੀ ਉਹ ਤਬਾਹ ਕਰਕੇ ਉਹਦੇ ਪੈਰਲ ਇੱਕ ਨਵਾਂ ਖੇਤੀ ਸੈਕਟਰ ਲਿਆਂਦਾ ਜਿਹਦੇ ਤੇ ਸਿਰਫ 8-10 ਕੰਪਨੀਆਂ ਦਾ ਕਬਜ਼ਾ ਜੀ। ਸਾਰੀ ਦੁਨੀਆਂ ਉਹਨਾਂ ਦੀ ਗੁਲਾਮ ਬਣੀ ਹੋਈ ਹੈ ਤੇ ਵੋਟਾਂ ਵਾਲੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਉਹ ਲੋਬਿੰਗ ਕਰਦੇ ਨੇ ਤੇ ਲੋਬਿੰਗ ਨੂੰ ਬੜਾ ਦੇਖ ਲਓ ਹੁਣ ਤੁਸੀਂ ਲੋਬਿੰਗ ਕਿੱਥਾ ਕਿਹਾ ਜਾ ਵੀ ਇੱਕ ਤਾਂ ਹੈਗਾ ਵੀ ਤੁਸੀਂ ਕਿਸਾਨ ਨੇ, ਮਜ਼ਦੂਰ ਨੇ, ਕੰਮ ਕਰਨ ਵਾਲੇ ਲੋਕ ਨੇ, ਉਹ ਖੁਸ਼ ਰਹਿ ਰਹੇ ਨੇ, ਉਹ ਕੁਦਰਤ ਦੀ ਗੋਦ ਦੇ ਵਿੱਚ ਆਪਦੀ ਜ਼ਿੰਦਗੀ ਹੈ ਜਿਹੜੀ ਜਿਉਂਦੇ ਨੇ, ਜਿਹੜਾ ਕੁਛ ਪੈਦਾ ਹੁੰਦਾ ਉਹ ਖਾਂਦੇ ਨੇ। ਇੱਕ ਆ ਵੀ ਤੁਸੀਂ ਧੱਕੇ ਨਾਲ ਲੋਕਾਂ ਨੂੰ ਜ਼ਹਿਰਾਂ ਖਵਾਉਂਦੇ ਹੋ, ਧਰਤੀ ਦੇ ਵਿੱਚ ਧੱਕੇ ਨਾਲ ਤੁਸੀਂ ਜ਼ਹਿਰਾਂ ਪਾਉਂਦੇ ਹੋ, ਲੋਕਾਂ ਦੇ ਦਿਮਾਗ ਵੀ ਤੁਸੀਂ ਪੋਲਿਊਟ ਕਰਦੇ ਹੋ, ਲੋਕਾਂ ਦੀ ਸੋਚਣੀ ਤੁਸੀਂ ਚੇਂਜ ਕਰਦੇ ਹੋ, ਜਿੱਥੇ ਲੋਕ ਸੰਘਰਸ਼ ਕਰਦੇ ਆ ਉਹਨਾਂ ਦੇ ਤੁਸੀਂ ਡੰਡਾ ਚਲਾਉਂਦੇ ਹੋ, ਅਸਿੱਧੇ ਤਰੀਕੇ ਨਾਲ ਗਰੀਬ ਮੁਲਕਾਂ ਦੀ ਤੁਸੀਂ ਲੁੱਟ ਕਰਦੇ ਹੋ। ਸਿਰਫ 8-10 ਕੰਪਨੀਆਂ ਆਪਣੇ ਦੇਸ਼ਾਂ ਦੀ ਸਰਕਾਰਾਂ ਨੂੰ ਮੋਟੇ ਫੰਡ ਦੇ ਕੇ ਉਹ ਆਪਣੇ ਪੱਖੀ ਕਾਨੂੰਨ ਬਣਾਉਂਦੀਆਂ ਨੇ ਜੀ, ਤੇ ਹਾਲਾਤ ਇਹ ਨੇ ਜੀ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਤੋਂ ਤਰਹਿੰਦੀਆਂ ਨੇ, ਇਹਨਾਂ ਦੇ ਉਲਟ ਕਾਨੂੰਨ ਨਹੀਂ ਪਾਸ ਕਰ ਸਕਦੀਆਂ। ਸ਼ਿਵਿੰਦਰ ਜੀ ਲੋਕਾਂ ਨੂੰ ਮੂਰਖ ਬਣਾਉਣ ਲਈ ਜ਼ਰੂਰ ਕਹਿਣਗੇ ਜੀ, ਦੇਖੋ ਨੌਜਵਾਨ ਨੇ ਜਿਹੜੇ ਸਾਡੇ ਉਹ ਜਾਗਰਿਤ ਹੋ ਰਹੇ ਨੇ, ਪੋਲਿਊਸ਼ਨ ਘਟਣਾ ਚਾਹੀਦਾ, ਪਰ ਜਿਹੜੀਆਂ ਗਲੀਆਂ ਸੜੀਆਂ ਚੀਜ਼ਾਂ ਉਹ ਖਾ ਰਹੇ ਨੇ, ਜਿਹੜੀਆਂ ਉੱਤੋਂ ਦੇਖਣ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਨੇ, ਜਿਹਨਾਂ ਨੇ ਸਾਰਾ ਖੇਤੀ ਦਾ ਮਾਡਲ ਆ ਜਿਹੜਾ ਤਬਾਹ ਕਰਤਾ, ਉਹਦੇ ਖਿਲਾਫ਼ ਚੂ ਨਹੀਂ ਕਰ ਸਕਦੇ ਸ਼ਿਵਿੰਦਰ ਜੀ ਇਹ ਸਾਡੇ ਲੋਕ।
ਚਰਨਜੀਤ ਦਾ ਕਾਰਨ ਇਹ ਹੈਗਾ ਕਿ ਇਹ ਮਾਡਲ ਦੇ ਖਿਲਾਫ਼ ਇਹ ਕੁਛ ਕਰ ਤਾਂ ਨਹੀਂ ਸਕਦੇ, ਕਿਉਂਕਿ ਜਿਹੜੇ ਇਹ ਮਾਡਲ ਉਸਰਿਆ ਹੋਇਆ ਨਾ, ਇਹ ਸਰਕਾਰਾਂ ਉਹਨਾਂ ਲੋਕਾਂ ਦੀਆਂ ਹੀ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੀਆਂ ਹੱਥੋਕਾਂ ਨੇ। ਤੁਸੀਂ ਜਿਵੇਂ ਭਾਰਤ ਵਿੱਚ ਦੇਖ ਰਹੇ ਹੈਗੇ ਆ ਕਿ ਉਸੇ ਤਰ੍ਹਾਂ ਦੇ ਸਰਮਾਏਦਾਰ ਆ ਜਿਹੜਾ ਲੋਕ ਸਰਕਾਰਾਂ ਨੂੰ ਜਿਹੜੇ ਬਣਾਉਂਦੇ ਨੇ, ਇਹਨਾਂ ਦੇ ਪਿੱਛੇ ਜਿਹੜੀਆਂ ਵਾਹਕ ਸ਼ਕਤੀਆਂ ਨੇ ਉਹ ਇਹੀ ਨੇ, ਤੇ ਉਹਨਾਂ ਦੀਆਂ ਹੀ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਨੂੰ ਇਹ ਆਪਣੇ ਜਿਹੜੇ ਹੈਗੇ ਆ ਸਰਕਾਰ ਦੇ ਵਿੱਚ ਆ ਕੇ ਇੱਕ ਤਰ੍ਹਾਂ ਨਾਲ ਇੰਪਲੀਮੈਂਟ ਕਰ ਰਹੇ ਨੇ।
ਸ਼ਿਵਿੰਦਰ ਜੀ ਤੁਹਾਨੂੰ ਪੰਜਾਬ ਦਾ ਭਵਿੱਖ ਜਿਹੜਾ ਜਾਂ ਹਿੰਦੁਸਤਾਨ ਦਾ ਭਵਿੱਖ ਆ, ਕਿਸਾਨਾਂ ਦਾ ਭਵਿੱਖ ਅਜਿਹੇ ਹਾਲਾਤਾਂ ਦੇ ਵਿੱਚ ਕੀ ਲੱਗ ਰਿਹਾ?
ਦੇਖੋ ਮੈਂ ਤਾਂ ਕਈ ਵਾਰ ਕਹਿ ਚੁੱਕਿਆ ਇਸ ਮੰਚ ਤੋਂ ਕਿ ਛੋਟੀ ਕਿਸਾਨੀ ਨੇ ਫਨਾ ਹੋਣਾ ਹੀ ਹੋਣਾ, ਉਹਨੇ ਲੇਬਰ ਦੇ ਵਿੱਚ ਜਿਹੜਾ ਹੈਗਾ ਚਲੇ ਜਾਣਾ ਹੈਗਾ, ਤੇ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਸਰਮਾਏਦਾਰੀ ਆਪਣੇ ਜੋਬਨ ਤੇ ਹੋਵੇ ਉਦੋਂ ਜਿਹੜੀ ਹਾਲਤ ਇਹ ਹੁੰਦੀ ਹੈ ਕਿ ਜਦ ਹੁਣ ਸਰਕਾਰ ਲੋਕਾਂ ਨੂੰ ਕਹਿ ਦੇਵੇ ਕਿ ਅਸੀਂ ਭਾਈ ਤੁਹਾਡੇ ਖੈਰ ਖੁਆਰ ਨਹੀਂ ਹੈਗੇ, ਅਸੀਂ ਤਾਂ ਜਿਹੜਾ ਚੰਦ ਲੋਕਾਂ ਨੂੰ ਹੀ ਜਿਹੜਾ ਹੈਗਾ ਵਾ ਪਾਲਣਾ ਹੈਗਾ, ਤੇ ਤੁਸੀਂ ਜਿਹੜਾ ਹੈਗਾ ਖੇਤੀ ਖੁਤੀ ਤੋਂ ਆਪਣਾ ਜਿਹੜਾ ਹੈਗਾ ਵਿਸ਼ਵਾਸ ਚੱਕ ਦਿਓ ਕਿ ਅਸੀਂ ਤੁਹਾਨੂੰ ਬਚਾਉਣਾ ਨਹੀਂ ਹੈਗਾ ਇਸ ਘੜੀ ਦੇ ਵਿੱਚ। ਸਰਕਾਰਾਂ ਕਹਿੰਦੀਆਂ ਨੇ, ਖੇਖਣ ਕਰਦੀਆਂ ਨੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਜੀ ਅਕਾਲੀ ਦਲ ਕਹਿੰਦੀ ਰਹੀ ਕਿ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਜਦੋਂ ਆਹ ਆਰਡੀਨੈਂਸ ਦੀ ਗੱਲ ਆਈ ਤਾਂ ਉਹ ਆਰਡੀਨੈਂਸ ਦੇ ਮਾਮਲੇ ਵਿੱਚ ਬੀਜੇਪੀ ਦੀ ਗੋਦੀ 'ਚ ਬੈਠ ਕੇ, ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਆ ਕੇ ਕਹਿਣਾ ਪਿਆ ਕਿ ਹਾਂ ਭਾਈ ਆਰਡੀਨੈਂਸ ਬਹੁਤ ਵਧੀਆ ਹੈਗਾ, ਭਾਵੇਂ ਕਿ ਅੱਜ ਕੱਲ੍ਹ ਆਹ ਪਿਛਲੇ ਦੋ ਦਿਨਾਂ ਦੇ ਵਿੱਚ ਇਹਨਾਂ ਦੀ ਕੋਰ ਕਮੇਟੀ ਵਿੱਚ ਰੌਲਾ ਪੈ ਗਿਆ, ਕੁਝ ਬੰਦੇ ਕਹਿਣ ਲੱਗੇ ਕਿ ਕਿਸਾਨ ਤਾਂ ਭਾਈ ਆਪਣੇ ਵਿਰੋਧ 'ਚ ਹੋਗੇ, ਇਸ ਲਈ ਆਪਾਂ ਥੋੜ੍ਹਾ ਜਿਹਾ ਖੇਖਣ ਇਹ ਵੀ ਕਰ ਲਈਏ ਵੀ ਭਾਈ ਅਸੀਂ ਇਹ ਆਰਡੀਨੈਂਸਾਂ ਦੇ ਮਾਮਲੇ ਵਿੱਚ ਤੁਹਾਡੇ ਨਾਲ ਹੈਗੇ ਹਾਂ। ਕਹਿਣ ਦਾ ਮਤਲਬ ਇਸ ਤਰ੍ਹਾਂ ਦੀ ਦੋਗਲੀ ਜਿਹੜੀ ਲਾਈਨ ਲਈ ਹੋਈ ਹੈ ਸਾਰੀਆਂ ਪਾਰਟੀਆਂ ਨੇ, ਇਹੀ ਹਾਲ ਬੀਜੇਪੀ ਦਾ, ਕਾਂਗਰਸ ਦਾ, ਸਭ ਦਾ ਇਹੀ ਹਾਲ ਆ ਕਿ ਉਹ ਉਹਨਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਛੱਡ ਰਹੀਆਂ ਨੇ ਤੇ ਇਹ ਵੀ ਦਮ ਭਰ ਰਹੀਆਂ ਨੇ ਕਿ ਅਸੀਂ ਜਿਹੜਾ ਹੈਗਾ ਤੁਹਾਡੇ ਵੱਲ ਹੈਗੇ ਹਾਂ, ਲੇਕਿਨ ਉਹਨਾਂ ਦੇ ਸਹੀ ਢੰਗ ਨਾਲ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਗੁੰਮਰਾਹ ਕੀਤਾ ਜਾ ਰਿਹਾ ਹੈਗਾ ਜੀ।
ਬਿਲਕੁਲ ਜੀ, ਸਾਡੇ ਨਾਲ ਸਾਡੇ ਕਾਲਰ ਨੇ ਸ਼ਾਇਦ ਹਰਭਜਨ ਢਿੱਲੋਂ ਨਾਲ ਨੇ ਸਾਡੇ ਹਾਜ਼ਰ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਬਾਰ ਸਾਹਿਬ ਤੁਹਾਨੂੰ ਤੇ ਸ਼ਮਿੰਦਰ ਜੀ ਹੁਣਾਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਬਾਰ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਗਾ ਵੀ ਜਿਹੜੇ ਖੇਤੀ ਆਰਡੀਨੈਂਸ ਦੇ ਵਿੱਚ ਇਹ ਸਮਰਥਨ ਮੁੱਲ ਨੂੰ ਤਾਂ ਖਤਮ ਕਰਨ ਦੀ ਗੱਲ ਕਰਦੀ ਆ, ਤੇ ਫਿਰ ਜਿਹੜੀ ਵਿਉਂਤਬੰਦੀ ਹੋਊਗੀ ਫਸਲ ਬੀਜਣ ਦੀ, ਫਿਰ ਉਹ ਵਿਉਂਤਬੰਦੀ ਕੌਣ ਤੇ ਕਿਵੇਂ ਕਰੂਗਾ ਜੀ? ਜਦੋਂ ਕੋਈ ਮਾਰਕੀਟਿੰਗ ਲਈ ਨਹੀਂ ਪੱਕਾ ਪਤਾ ਹੈਗਾ ਵੀ ਕਿਹੜੀ ਫਸਲ ਖਰੀਦਣੀ ਆ, ਕਿੰਨੀ ਖਰੀਦਣੀ ਆ, ਕਿੰਨੀ ਪ੍ਰਾਈਸ ਤੇ ਖਰੀਦਣੀ ਆ, ਤੇ ਜਿਹੜਾ ਕਿਸਾਨ ਹੈਗਾ ਫਿਰ ਉਹ ਵਿਉਂਤਬੰਦੀ ਆਪਦੀ ਫਸਲ ਦੀ ਕਿਵੇਂ ਕਰੂਗਾ? ਜਾਂ ਜਿਹੜੇ ਇਹਨਾਂ ਦੇ ਖੇਤੀਬਾੜੀ ਵਿਭਾਗ ਦੇ ਬੈਠੇ ਹੈਗੇ ਬਿਗ ਥਿੰਕਰ ਬੈਠੇ ਹੈਗੇ ਥਿੰਕਰ, ਉਹ ਕਿਵੇਂ ਲੋਕਾਂ ਨੂੰ ਦੱਸਣਗੇ ਬਈ ਇਸ ਤਰ੍ਹਾਂ ਖੇਤੀ ਬੀਜੋ, ਇੰਨੇ ਰਕਮ ਵਿੱਚ ਬੀਜੋ, ਠੀਕ ਆ ਨਾ, ਇੱਦਾਂ ਪੈਸੇ ਦੀ ਪੈਣ ਪੈਣਗਾ, ਇਹਦਾ ਟੋਟਲੀ ਜਿਹੜਾ ਸਿਸਟਮ ਆ ਸਾਰਾ ਹੀ ਉੱਪਰ ਥੱਲੇ ਹੋ ਜਾਊਗਾ। ਤੇ ਦੂਜਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜਾ ਤੁਹਾਡਾ ਅਮੈਰੀਕਾ ਵਾਲਾ ਨੰਬਰ ਹੈ ਨਾ 6641, ਇਹ ਨੰਬਰ ਨਹੀਂ ਚੱਲ ਰਿਹਾ ਹੈਗਾ ਜੀ, ਬਹੁਤ ਵੱਡੀ ਪਿਛਲੇ ਦੋ ਦਿਨ ਤੋਂ ਮੁਸ਼ਕਲ ਆ ਰਹੀ ਹੈਗੀ ਤੇ ਪਲੀਜ਼ ਇਹਦਾ ਦੇਖੋ ਮਾੜਾ ਮੋਟਾ ਕਿੱਥੇ ਪ੍ਰੋਬਲਮ ਹੈਗੀ ਟੈਕਨੀਕਲੀ। ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ, ਧੰਨਵਾਦ ਤੁਹਾਡਾ ਜੀ।
ਢਿੱਲ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂਜੀ ਸ਼ੇਵਿੰਦਰ ਜੀ,
ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੇ ਖੇਤੀ ਰਹੀ ਨਾ ਇੱਕ ਸਾਰੇ ਜਿਵੇਂ ਯੂਨੀਵਰਸਿਟੀਆਂ ਬਣ ਗਈਆਂ, ਹੋਰ ਅਦਾਰੇ ਬਣੇ ਨੇ, ਇਹਨਾਂ ਦੀ ਹੁਣ ਕੋਈ ਵੈਲਿਊ ਰਹਿਣੀ ਨਹੀਂ ਹੈਗੀ ਕਿਉਂਕਿ ਜਿਹੜੇ ਪਾਸੇ ਸਰਕਾਰ ਚੱਲ ਪਈ ਹੈਗੀ ਹੈ ਉਹ ਇਸ ਚੀਜ਼ ਸਾਫ਼ ਦਿਖਾਈ ਦੇ ਰਹੀ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਵਾ ਮਹੱਤਤਾ ਵੀ ਖਤਮ ਹੋ ਜਾਣੀ ਹੈ। ਤੇ ਮੰਡੀ ਦੇ ਜਿਹੜੇ ਉਹ ਵੱਡੇ ਵੱਡੇ ਧਨਾੜ ਨੇ ਉਹ ਮੁਕਰਰ ਕਰਿਆ ਕਰਨਗੇ ਕਿ ਤੁਸੀਂ ਕੀ ਚੀਜ਼ ਬੀਜਣੀ ਆ, ਕਿੰਨੀ ਚਾਹੀਦੀ ਹੈ, ਕਿੰਨੀ ਨਹੀਂ ਚਾਹੀਦੀ, ਸਾਰੇ ਅਧਿਕਾਰ ਉਹਨਾਂ ਕੋਲ ਹੈਗੇ ਨੇ, ਉਹਨਾਂ ਕੋਲ ਹੋ ਜਾਣਗੇ। ਸੋ ਇਸ ਕਰਕੇ ਜਿਹੜਾ ਹੈਗਾ ਉਹ ਗੱਲਾਂ ਤਾਂ ਹੋ ਗਈਆਂ ਉਸ ਸਮੇਂ ਦੀਆਂ ਜਿਹੜੀਆਂ ਕਿ ਕਲਿਆਣਕਾਰੀ ਸਟੇਟ ਦੀਆਂ ਗੱਲਾਂ ਹੁੰਦੀਆਂ ਵੀ ਉਹ ਜੀ ਖੇਤੀ ਬਾਰੇ ਕਿਸਾਨਾਂ ਨੂੰ ਜਿਹੜਾ ਹੈਗਾ ਸਮੇਂ ਸਮੇਂ ਦੇ ਉੱਤੇ ਸਲਾਹਾਂ ਦਿੰਦੀ ਆ ਜੇ ਕਿਵੇਂ ਕਿਵੇਂ ਯੋਜਨਾਬੰਦੀ ਕਰਨੀ ਉਹਦੇ ਬਾਰੇ ਕਰਨੀ ਆ। ਹੁਣ ਤਾਂ ਮਤਲਬ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਦੀ ਤਾਂ ਕੋਈ ਮਹੱਤਤਾ ਰਹਿਣੀ ਨਹੀਂ ਹੈਗੀ ਤੇ ਸਰਕਾਰ ਖੁਦ ਵੀ ਅੱਛਾ ਇੱਕ ਗੱਲ ਹੋਰ ਹੈ ਕਿ ਇਹਦੇ ਬਾਰੇ ਸਰਕਾਰ ਇਹ ਜਿਹੜੇ ਸਵਾਲ ਉੱਠ ਰਹੇ ਨੇ ਇਹਦੇ ਬਾਰੇ ਸਰਕਾਰ ਖੁਦ ਵੀ ਕਲੀਅਰ ਨਹੀਂ ਕਿ ਲੋਕਾਂ ਨੂੰ ਕਿਹੜੇ ਰਾਹ ਪਾਉਣਾ ਹੈਗਾ ਤੇ ਇਹ ਹਾਲਤ ਹਿੰਦੁਸਤਾਨ ਦੀ ਸਰਕਾਰ ਦੀ ਹੈ ਮੌਜੂਦਾ ਦੀ।
ਬੇਰੁਜ਼ਗਾਰੀ ਵੀ ਵਧੂਗੀ, ਇਹਦੇ ਨਾਲ ਵੀ ਬੇਰੁਜ਼ਗਾਰੀ ਵਧੂਗੀ, ਜਿਹੜੇ ਗਵਰਨਮੈਂਟ ਦੇ ਵੱਡੇ ਵੱਡੇ ਡਾਇਰੈਕਟਰ ਬੈਠੇ ਹੈਗੇ ਉਹਨਾਂ ਦੀਆਂ ਜੋਬਾਂ ਜਿਹੜੀਆਂ ਫਿਰ ਜਦੋਂ ਉਹਨਾਂ ਦੀ ਮਹੱਤਤਾ ਹੀ ਨਹੀਂ ਰਹਿਣੀ ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਜੀ, ਫਿਰ ਉਹਨਾਂ ਦੀਆਂ ਜੋਬਾਂ ਵੀ ਜਾਣਗੀਆਂ।
ਬਿਲਕੁਲ ਭਾਈ ਸਾਹਿਬ, ਜੋਬਾਂ ਤਾਂ ਜਾ ਰਹੀਆਂ ਨੇ। ਹਾਲ ਦੀ ਕਰੀਬ ਜਦੋਂ ਇਹ ਗਵਰਨਮੈਂਟ ਆਈ ਸੀ ਸੱਤਾ ਦੇ ਵਿੱਚ 2 ਕਰੋੜ ਨੌਕਰੀਆਂ ਦਾ ਵਾਅਦਾ ਕਰਕੇ ਸੀ ਵੀ ਅਸੀਂ ਸਾਲ 'ਚ 2 ਕਰੋੜ ਨੌਕਰੀਆਂ ਦੇਵਾਂਗੇ, ਲੇਕਿਨ ਹੁਣ ਜਿੰਨਾ ਸਮਾਂ ਇਹਨਾਂ ਨੂੰ ਹੋਇਆ ਵਾ ਤੇ ਇੱਥੇ ਹਾਲੇ ਤੀਕਰ ਇੱਕ ਮੋਟੇ ਜਿਹੇ ਅੰਦਾਜ਼ੇ ਦੇ ਮੁਤਾਬਕ 3 ਕਰੋੜ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ ਲੋਕਾਂ ਦੀਆਂ, ਮਤਲਬ ਜਿਹਨਾਂ ਕੋਲ ਨੌਕਰੀਆਂ ਸੀ ਚਲੀਆਂ ਗਈਆਂ। ਯੂਪੀ ਦੇ ਵਿੱਚੋਂ ਖ਼ਬਰ ਆ ਰਹੀ ਹੈਗੀ ਹੈ ਕਿ ਜਿਹੜੇ ਬੰਦੇ 50 ਸਾਲ ਦੇ ਹੋ ਚੁੱਕੇ ਨੇ ਨਾ ਉਹਨਾਂ ਨੂੰ ਧੱਕੇ ਨਾਲ ਰਿਟਾਇਰ ਕੀਤਾ ਜਾ ਰਿਹਾ ਹੈਗਾ। ਇਹ ਮਾਡਲ ਆ ਜਿਹੜਾ ਇਹਨਾਂ ਨੇ ਅਪਣਾ ਲਿਆ।
ਬਿਲਕੁਲ ਜੀ, ਇੱਕ ਹੋਰ ਕਾਲਰ ਸਾਡੇ ਨਾਲ ਨੇ ਜੀ। ਹਾਂਜੀ ਰਿਗਾ, ਸਵਾਗਤ ਤੁਹਾਡਾ ਜੀ।
ਹਾਂਜੀ ਬਰਾੜ ਸਾਹਿਬ ਤੇ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ। ਬਰਾੜ ਸਾਹਿਬ, ਬੜਾ ਵਿਸ਼ਾ ਤੁਸੀਂ ਗੰਭੀਰ ਚੁਣਿਆ ਜਿਹੜਾ ਪੰਜਾਬ ਤੇ ਹੋਰ ਲਾਗੇ ਸਟੇਟਾਂ ਜਿਹੜੀਆਂ ਖੇਤੀ ਪ੍ਰਧਾਨ ਉਹਨਾਂ ਦੇ ਵਾਸਤੇ। ਇਹ ਬਰਾੜ ਸਾਹਿਬ ਜਿਹੜਾ ਵੈਸੇ ਤਾਂ ਜਿਹੜਾ ਕਾਫੀ ਚੇਂਜਿੰਗ ਆ ਰਹੀ ਆ ਪਿਛਲੇ 20 ਸਾਲਾਂ ਤੋਂ ਮੈਂ ਇੱਥੇ ਰਹਿ ਰਿਹਾ ਕੈਨੇਡਾ ਦੇ ਵਿੱਚ, ਉਹ ਤੁਸੀਂ ਵੀ ਨੋਟ ਕੀਤਾ ਹੋਣਾ ਜਿੱਦਾਂ ਮਨਸੈਂਟੋ ਨੇ ਬੀ ਉਹ ਬਿਲਕੁਲ ਹੀ ਖਤਮ ਹੀ ਕਰ ਦਿੱਤੇ ਆ, ਜਦੋਂ ਕਿ ਆਪਾਂ ਕਣਕ ਆਪਣੇ ਘਰ ਦੀ ਰੱਖ ਕੇ ਉਹੀ ਬੀਜਦੇ ਸੀ, ਆਪਣਾ ਬਰਸੀਨ ਘਰ ਦਾ ਰੱਖ ਕੇ ਉਹੀ ਬੀਜਦੇ ਸੀ। ਹੁਣ ਉਹ ਬੀ ਇਹੋ ਜਿਹਾ ਕਰ ਦਿੱਤੇ ਆ ਵੀ ਉਹ ਘਰ ਦੇ ਜਿੱਦਾਂ ਮਰਜ਼ੀ ਬੀਜੀ ਜੋ ਜੰਮਦੇ ਹੀ ਨਹੀਂ, ਜਿੰਨਾ ਚਿਕਰ ਤੁਸੀਂ ਉਹਨਾਂ ਤੋਂ 500 ਦੀ ਇੱਕ ਥੈਲੀ ਨਹੀਂ ਲੈ ਕੇ ਆਉਂਦੇ, ਉਹ ਮੇਰਾ ਖਿਆਲ ਦੋ ਕਨਾਲਾਂ ਦੀ ਜਾਂ ਹੋਰ ਕਿਸੇ ਵੀ ਫਸਲ ਦਾ, ਉਹ ਕੋਈ ਬੀ ਨਹੀਂ ਇਹੋ ਜਿਹਾ ਰਹਿ ਗਿਆ ਵੀ ਜਿਹੜਾ ਤੁਹਾਡਾ ਘਰ ਦਾ ਰੱਖਿਆ ਜੰਮ ਜੂ।
ਮੈਂ ਇਹਦੇ ਤੇ ਗੱਲ ਕਰਨ, ਬਿਲਕੁਲ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ। ਮੈਂ ਅਗਲੀ ਗੱਲ ਮੈਂ ਇਹਦੇ ਤੇ ਹੀ ਕਰਨੀ ਸੀ, ਜਦੋਂ ਢਿੱਲੋਂ ਸਾਹਿਬ ਨੇ ਸਵਾਲ ਕੀਤਾ ਵੀ ਫਿਰ ਇਹ ਪ੍ਰੋਗਰਾਮ ਅੱਗੇ ਕਿਵੇਂ ਬਣੂਗਾ। ਉਹ ਗੱਲ ਇਹ ਹੈ ਜੀ, ਕਈ ਦਹਾਕਿਆਂ ਤੋਂ ਜਿਹੜੀ ਖੇਤੀ ਚੱਲ ਰਹੀ ਹੈ 40 ਜਾਂ 50 ਸਾਲ ਤੋਂ, ਉਹਦੇ ਵਿੱਚ ਜਿੱਥੇ ਖਤਰੇ ਵਾਲਾ ਪੋਰਸ਼ਨ ਉਹ ਸਿਰਫ ਕਿਸਾਨ ਦੇ ਪੱਲੇ ਜੀ, ਜਿਹੜਾ ਮੁਨਾਫੇ ਵਾਲਾ ਸਾਰਾ ਕੁਛ ਪਹਿਲਾਂ ਹੀ ਕੰਪਨੀਆਂ ਤੇ ਆ। ਜੇ ਆਪਾਂ ਸੀਡ ਤੋਂ ਗੱਲ ਕਰੀਏ, ਤੁਸੀਂ ਬਿਲਕੁਲ ਠੀਕ ਕਿਹਾ ਜੀ, 90s ਦੇ ਵਿੱਚ 90 ਦੇ ਵਿੱਚ ਜਦੋਂ ਡੰਕਲ ਪ੍ਰਪੋਜ਼ਲ ਆਈਆਂ ਸੀ ਦੁਨੀਆ ਲੈਵਲ ਦੇ ਉੱਤੇ, ਡੰਕਲ ਪ੍ਰਪੋਜ਼ਲ ਕਹਿੰਦੇ ਆ, ਗੈਟ ਸਮਝੌਤਾ ਹੋਇਆ ਸੀ, ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਉਸ ਤੋਂ ਬਾਅਦ ਦੇ ਵਿੱਚ ਜਦੋਂ ਉਦੋਂ ਅਸੀਂ ਨਜ਼ਾਰੇ ਕਰਦੇ ਹੁੰਦੇ ਸੀ ਦਿੱਲੀ ਜਾ ਕੇ, ਤੇ ਲੋਕ ਕਹਿੰਦੇ ਸੀ ਕਮਲੇ ਆ ਇਹ ਐਂ ਕਿਵੇਂ ਹੋ ਜੂਗਾ ਵੀ ਬੀਜ ਆ ਜਿਹੜਾ ਉਹ ਫਸਲ ਕਿਵੇਂ ਨਾ ਪੈਦਾ ਕਰੂ। ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਬੀਜ ਦੀ ਜਿਹੜੀ ਸੀਡ ਦੀ ਇੰਡਸਟਰੀ ਆ ਉਹ ਆਪਦੇ ਕੋਲੇ ਲੈ ਲਈ ਆ, ਹਾਈਬ੍ਰਿਡ ਵਰਾਇਟੀਜ਼ ਬਣਾ ਤੀਆਂ। ਉਹ ਇੱਕ ਵਾਰੀ ਬੀਜ ਆ ਜਿਹੜਾ ਉਹ ਪੌਦਾ ਪੈਦਾ ਕਰਦਾ, ਉਸ ਤੋਂ ਬਾਅਦ ਉਹਨੇ ਉਹ ਬੀਜ ਤੋਂ ਪੌਦਾ ਹੀ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਮਾਰਕੀਟ ਚੋਂ ਪਿਛਲੇ 30-35 ਸਾਲਾਂ ਚ ਹੋ ਕੀ ਰਿਹਾ ਬਈ, ਬੀਜ ਆ ਜਿਹੜਾ ਉਹ ਵੀ ਖਰੀਦਣਾ, ਜਿਹੜੀ ਧਰਤੀ ਦੇ ਵਿੱਚ ਬੀਜ ਬੀਜਣਾ ਉਹ ਧਰਤੀ ਤਾਂ ਭਾਵੇਂ ਕਿਸਾਨ ਦੀ ਆ, ਪਰ ਧਰਤੀ ਨੇ ਪੈਦਾਵਾਰ ਤਾਂ ਦੇਣੀ ਆ ਜੇ ਉਹਦੇ ਵਿੱਚ ਫਰਟੀਲਾਈਜ਼ਰ ਪਾਈ ਜਾਊਗੀ, ਕਿਉਂਕਿ ਕੁਦਰਤ ਦਾ ਸਿਸਟਮ ਹੀ ਤਬਾਹ ਕਰਤਾ। ਮੈਂ ਹੁਣੇ ਗੱਲ ਕਰਕੇ ਗਿਆ ਵੀ ਫਰਟੀਲਾਈਜ਼ਰ ਦੇ ਐਕਸੈਸਿਵ ਯੂਜ਼ ਨਾਲ, ਨੈਚੁਰਲ ਫਰਟੀਲਾਈਜ਼ਰ ਨਹੀਂ ਵਰਤੀਆਂ ਗਈਆਂ, ਕਿਤੇ ਜ਼ਮੀਨ ਇਸ ਦੇ ਖੋਗੀ, ਕਿਤੇ ਐਲਕਲਾਈਨ ਹੋਗੀ। ਜੇ ਇਸ ਦੇ ਖੋਗੀ ਤਾਂ ਉੱਥੇ ਐਲਕਲਾਈਨ ਫਰਟੀਲਾਈਜ਼ਰ ਵਰਤੀ ਜਾਣੀ ਹੈ, ਜੇ ਉਹ ਐਲਕਲਾਈਨ ਨੇਚਰ ਹੋ ਗਿਆ ਉਹਦਾ ਉੱਥੇ ਇਸ ਦੇ ਫਰਟੀਲਾਈਜ਼ਰ ਵਰਤੀ ਜਾਣੀ ਹੈ। ਅੱਛਾ, ਉਹ ਵੀ ਖਰੀਦੀ ਪੈਣੀ ਹੈ, ਉਹ ਖਰੀਦ ਕੇ ਹੁਣ ਜਦੋਂ ਫਸਲ ਜਿਹੜੀ ਤਿਆਰ ਹੋ ਗਈ ਹੈ ਉਹਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਦੇ ਲਈ ਪੈਸਟੀਸਾਈਡ ਉਹ ਵੀ ਖਰੀਦਣੀ ਪੈਣੀ ਹੈ। ਹੁਣ ਕੁਦਰਤ ਦੇ ਹਵਾਲੇ ਕਰਤਾ ਵੀ ਜੇ ਮੀਂਹ ਆ ਜੇ, ਹਨੇਰੀ ਆ ਜੇ, ਹੜ੍ਹ ਆ ਜੇ, ਉਹ ਕਿਸਾਨ ਝੱਲ ਲੇ, ਜੇ ਕਿਤੇ ਨਾ ਆਇਆ ਤਾਂ ਜਿਹੜੀ ਪੈਦਾਵਾਰ ਹੈਗੀ ਆ ਉਹਦਾ ਮੁੱਲ ਆ ਜਿਹੜਾ ਉਹ ਵੀ ਸਰਕਾਰ ਨੇ ਮਿੱਥ ਦੇਣਾ ਘੱਟੋ ਘੱਟ, ਹਾਲਾਂਕਿ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ ਹੁਣ ਉਹ ਮੁੱਲ ਵੀ ਚੱਕਤਾ। ਇਹਦਾ ਮਤਲਬ ਕਿਸਾਨ ਦੇ ਪੱਲੇ ਕੀ ਰਹਿ ਗਿਆ? ਕਿਸਾਨ ਦੇ ਪੱਲੇ ਰਹਿ ਗਿਆ ਵੀ ਕੁਦਰਤ ਨਾਲ ਮੁਕਾਬਲਾ ਕਰ ਭਾਈ, ਜੇ ਤਾਂ ਤੇਰਾ ਹਨੇਰੀ ਆ ਗਈ ਮੀਂਹ ਆ ਗਿਆ, ਗੜੇ ਪੈ ਗਏ, ਉਹ ਮਾਰ ਤੂੰ ਚੱਲ ਲਾ, ਨਹੀਂ ਵੈਸੇ ਮਾਰ ਤਾਂ ਤੂੰ ਚੱਲੀ ਜਾਣਾ, ਤੇਰੇ ਹੱਥ ਦੇ ਵਿੱਚ ਕੁਛ ਵੀ ਨਹੀਂ। ਮਤਲਬ ਇਹ ਹਾਲਾਤ ਹੋ ਗਏ ਨੇ ਜੀ। ਸੀਡ ਦੀਆਂ ਜਿਹੜੀਆਂ ਕੰਪਨੀਆਂ ਜੀ, ਤਿੰਨ ਚਾਰ ਜਿਹੜੀਆਂ ਸੀਡ ਬਣਾਉਂਦੀਆਂ ਨੇ, ਹਾਈਬ੍ਰਿਡ ਵਰਾਇਟੀਜ਼ ਬਣਾਉਂਦੀਆਂ ਨੇ, ਦੁਨੀਆਂ ਦੀ ਮਾਰਕੀਟ ਤੇ ਉਹਨਾਂ ਦਾ ਕਬਜ਼ਾ ਹੈਗਾ ਜੀ। ਤੁਸੀਂ ਮਾਨਸੈਂਟੋ ਦਾ ਨਾਂ ਲਿਆ ਜੀ, ਮਾਨਸੈਂਟੋ ਬਹੁਤ ਬਦਨਾਮ ਕੰਪਨੀ ਆ। ਕਿਸਾਨਾਂ ਦੇ ਖਿਲਾਫ਼ ਜਿੰਨਾ ਮਾਨਸੈਂਟੋ ਨੇ ਕੰਮ ਕੀਤਾ ਕਿਸਾਨੀ ਸੈਕਟਰ ਨੂੰ ਤਬਾਹ ਕਰਨ ਦੇ ਲਈ, ਦੇਖੋ ਉਹ ਤਾਂ ਕਹਿੰਦੇ ਨੇ ਵੀ ਕਿਸਾਨੀ ਸੈਕਟਰ ਨੂੰ ਆਬਾਦ ਕਰਨ ਦੇ ਲਈ, ਪਰ ਜਿੰਨਾ ਤਬਾਹ ਕਰਨ ਦੇ ਲਈ ਮਾਨਸੈਂਟੋ ਨੇ ਕੰਮ ਕੀਤਾ, ਦੁਨੀਆਂ ਭਰ ਦੇ ਵਿੱਚ ਕਈ ਥਾਈਂ ਕੇਸ ਹੋਏ ਨੇ ਜੀ। ਵੈਸੇ ਤਾਂ ਤੁਸੀਂ ਨਾ ਸਾਡੇ ਮੁਲਕਾਂ ਨਾਲ ਯੂਰਪ ਵਾਲੇ ਕਿਸਾਨ ਥੋੜੇ ਜਿਹੇ ਸਿਆਣੇ ਨੇ ਜੀ, ਯੂਰਪ ਦੇ ਲੋਕ ਵੀ ਸਿਆਣੇ ਨੇ, ਕਈ ਦੇਸ਼ਾਂ 'ਚ ਉਹਨਾਂ ਨੇ ਜੈਨੈਟਿਕਲੀ ਮੋਡੀਫਾਈਡ ਕਰੋਪਸ ਨੇ ਜਿਹੜੀਆਂ, ਇਹਦੇ ਲੌਂਗ ਟਰਮ ਇਫੈਕਟ ਸਾਡੀਆਂ ਬਾਡੀ 'ਤੇ ਕੀ ਹੁੰਦੇ ਨੇ, ਉਹਨਾਂ ਨੇ ਬੈਨ ਕਰਾਤੀਆਂ। ਪਰ ਸਾਡੇ ਜਿੱਥੋਂ ਅਸੀਂ ਆਏ ਹਾਂ ਅਤੇ ਜਿੱਥੇ ਇਹਨਾਂ ਦੇਸ਼ਾਂ 'ਚ ਵੀ ਆਏ ਹਾਂ, ਇੱਥੇ ਅਜੇ ਮਤਲਬ ਉਹ ਗੱਲਾਂ ਨਹੀਂ ਹੋਈਆਂ। ਇੱਥੇ ਤਾਂ ਕਈ ਵਾਰੀ ਮੈਨੂੰ ਐਂ ਲੱਗਦਾ ਕੈਨੇਡਾ 'ਚ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਵਾਕਿਆ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਜੈਨੈਟਿਕਲੀ ਮੋਡੀਫਾਈਡ ਹੈਗੀ ਆ ਕਿ ਨਹੀਂ ਹੈਗੀ, ਜੇ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਕਰੈਕਟ ਕਰਿਓ ਭਲਾ। ਹਾਂਜੀ, ਮੇਰਾ ਖਿਆਲ ਇੱਕ ਹੋਰ ਕਾਲਰ ਵੀ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਸ਼ਮਿੰਦਰ ਜੀ ਨੂੰ ਮੈਂ ਬਾਈ ਨੂੰ ਪੁੱਛਣਾ ਸੀ, ਆਪਣਾ ਜਿਹੜਾ ਆਰਡੀਨੈਂਸ ਆਇਆ ਇਹਦੇ ਵਿੱਚ ਕੋਈ ਚੰਗੀ ਚੀਜ਼ ਵੀ ਹੈ ਕਿ ਨਹੀਂ? ਤੁਸੀਂ ਇਹ ਸੋਚੋ ਜੇ ਬੀਜੇਪੀ ਨੇ ਇਹ ਕਰ ਰਹੀ ਆ ਕੁਛ, ਇੰਨੀਆਂ ਉਹਨਾਂ ਨੇ ਵੋਟਾਂ ਤਾਂ ਖਰਾਬ ਕਰਨੀਆਂ ਨੀ ਕਿਸਾਨਾਂ ਦੀਆਂ, ਜਿਹੜਾ ਆਪਣਾ ਮੇਲਾ 50% ਤਾਂ ਵੋਟਾਂ ਹੋਣੀਆਂ ਉਹਨਾਂ ਦੀਆਂ ਕਿਸਾਨਾਂ ਦੀਆਂ ਵੀ, ਕੋਈ ਤਾਂ ਚੀਜ਼ ਚੰਗੀ ਹੋਊ। ਜਿਵੇਂ ਇੱਕ ਮੈਂ ਸੁਣਿਆ ਜੀ, ਜਿੱਥੇ ਚੀਜ਼ ਮਰਜ਼ੀ ਕਿਸਾਨ ਵੇਚ ਸਕਦਾ, ਜਿੱਥੇ ਭਾਅ ਚੰਗਾ ਮਿਲੇ ਉੱਥੇ ਲਿਜਾ ਸਕਦਾ। ਸਾਡੇ ਇੱਧਰ ਪਿੰਡਾਂ ਵੱਲੋਂ ਦੱਸਦੇ ਹਾਂ, ਸਾਡੇ ਇਹ ਫਲ ਫਰੂਟ ਵੀ ਕਚਰੇ ਬੀਜਦੇ ਹੁੰਦੇ ਸੀ, ਆ ਖਰਬੂਜੇ ਜਿਹਨੂੰ ਕਹਿੰਦੇ ਹਾਂ, ਇਹ ਜੰਮੂ 'ਚ ਜਾ ਕੇ ਵੇਚਦੇ ਆ, ਤਕਰੀਬਨ 80-80 ਹਜ਼ਾਰ ਰੁਪਇਆ ਕਿੱਲਾ ਨਿਕਲਦਾ ਸੀ। ਤੇ ਜੇ ਪਿੰਡ ਵੇਚਦੇ ਸੀ ਇੱਥੇ, ਇਹਨਾਂ ਨੂੰ ਕਈ ਵਾਰੀ ਖਿੱਚਣੇ ਵੀ ਪੈ ਜਾਂਦੇ ਸੀ। ਤੇ ਇਹ ਦੱਸਿਓ ਜੀ, ਕੋਈ ਹੈ ਚੰਗੀ ਚੀਜ਼ ਕਿ ਨਹੀਂ, ਕੋਈ ਚੰਗੀ ਚੀਜ਼ ਜਮਾਂ ਹੀ ਹੈ ਨਹੀਂ? ਥੈਂਕ ਯੂ।
ਹਾਂਜੀ ਸ਼ੈਵਿੰਦਰ ਜੀ।
ਹਾਂ, ਇਹ ਨਾ ਜਿਹੜਾ ਸਵਾਲ ਬਹੁਤੇ ਲੋਕਾਂ ਤੋਂ ਪੁੱਛਿਆ, ਲੋਕਾਂ ਦਾ ਹੈਗਾ ਵਾ, ਕਿਉਂਕਿ ਇਹ ਇੱਕ ਜਿਹੜਾ ਇਹਨਾਂ ਨੇ ਨਾ ਇਹੋ ਦਿੱਤਾ ਹੈਗਾ, ਜਿਹਨੂੰ ਕਹਿੰਦੇ ਆ ਕਿਸੇ ਬੰਦੇ ਨੂੰ ਵਡਿਆਉਣ ਲਈ ਦਿੱਤਾ ਜਾਂਦਾ ਨਾ, ਕਿਸੇ ਉਹ ਵੀ ਕਿਸਾਨ ਜਿਹੜਾ ਹੈਗਾ ਖੁਦ ਜਾ ਕੇ ਜਿਹੜਾ ਹੈਗਾ ਆਪਣਾ ਭਾਅ ਤੈਅ ਕਰ ਲੈਣਗੇ, ਸਲਾਨਾ ਕਰਨਗੇ। ਜੇ ਪਹਿਲੀ ਗੱਲ ਤਾਂ ਹੈਗੀ ਹੈ ਕਿ ਜੇ ਆਪਾਂ ਆਮ ਕਿਸਾਨ ਦੀ ਗੱਲ ਕਰੀਏ, ਜਿਹੜਾ ਛੋਟਾ ਕਿਸਾਨ ਹੈਗਾ, ਉਹ ਤਾਂ ਵਿਚਾਰਾ ਮੰਨ ਲਓ ਕਿ ਜਦੋਂ ਸਾਰਾ ਕੁਛ ਜਿਹੜਾ ਹੈਗਾ ਉਹਦਾ ਘੱਟੋ ਘੱਟ ਮਿਨੀਮਮ ਰੇਟ ਹੀ ਨਹੀਂ ਦੇਣਾ ਹੈਗਾ, ਉਹਦੀ ਮਰਜ਼ੀ ਤਾਂ ਵੈਸੇ ਨਹੀਂ ਚੱਲਣੀ ਹੈਗੀ, ਉਹ ਤਾਂ ਉਹਨਾਂ ਨੇ ਵੱਡੇ ਜਿਹੜੇ ਵਪਾਰੀਆਂ ਨੇ ਤੈਅ ਕਰਨੀ ਆ। ਫਿਰ ਉਹ ਚਾਹੇ ਦੂਜੀ ਥਾਂ ਤੇ ਜਾਊਗਾ, ਉਹ ਮੰਨ ਲਓ ਕਿ ਇੱਥੇ ਦਾ ਇੱਕ ਲੁਧਿਆਣੇ ਵਾਲਾ ਕਿਸਾਨ ਆ, ਉਹ ਜਾ ਕੇ ਜਿਹੜਾ ਜੀ ਵੇਚਣ ਲੱਗਿਆ ਹੈਗਾ ਕੁਰੂਕਸ਼ੇਤਰ ਜਾ ਕੇ ਵੇਚਣ ਲੱਗਿਆ, ਉਹ ਉਹਨੇ ਜੋਗਾ ਹੈਗਾ ਕਿ ਨਹੀਂ? ਮਤਲਬ ਉੱਥੇ ਜਾ ਕੇ ਵੇਚਣ ਜੋਗਾ ਜਦੋਂ ਇਹ ਬਗਾਨਿਆਂ ਨੇ ਕਰਨਾ, ਤੇ ਉੱਥੇ ਜਿਹੜਾ ਹੈਗਾ ਉਹ ਰੇਟ ਉਹਨੂੰ ਮਿਲਣਾ ਨਹੀਂ, ਫਿਰ ਉਹ ਜਿਹੜਾ ਉੱਥੇ ਜਾ ਕੇ ਕੀ ਕਰੇਗਾ? ਇਹ ਡਾਕਟਰ ਗਿਆਨ ਸਿੰਘ ਨੇ ਕੁਛ ਚਿਰ ਪਹਿਲਾਂ ਇਸ ਵਿਸ਼ੇ ਉੱਤੇ ਹੀ ਲੇਖ ਲਿਖਿਆ ਸੀ ਵੀ ਜਿਹੜਾ ਇਹ ਇੱਕ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਵੀ ਆ ਇਹਦੇ ਵਿੱਚ ਤੁਹਾਨੂੰ ਇਹ ਫਾਇਦਾ ਹੈਗਾ, ਤੇ ਉੱਪਰਲੀਆਂ ਗੱਲਾਂ ਕਿ ਦੇਖੋ ਜੀ ਉਹ ਤੁਸੀਂ ਆਪਣੀ ਮੰਡੀ ਦਾ ਰੇਟ ਜਦੋਂ ਤੁਹਾਡੇ ਕੋਲ ਮੁੱਲ ਤੈਅ ਕਰਨ ਦੀ ਹੀ ਜਿਹੜੀ ਹੈਗੀ ਆ ਹਿੰਮਤ ਉਹਨਾਂ ਨੇ ਖੋਹ ਲਈ ਹੈ, ਤਾਂ ਕਿਸਾਨ ਜਿਹੜਾ ਹੈਗਾ ਉਹਦੇ ਵਿੱਚ ਜਿੱਥੇ ਵੇਚ ਕੇ ਕੀ ਕਰੇਗਾ? ਉਹਨੂੰ ਜਿਹੜਾ ਉੱਥੇ ਜਾ ਕੇ ਕੀ ਮਿਲੇਗਾ? ਹੁਣ ਜੇ ਕਿਸੇ ਗਰੀਬ ਬੰਦੇ ਨੇ ਜਾਣਾ, ਮਤਲਬ ਕਿੱਲੇ ਵਾਲਾ ਕਿਸਾਨ ਆ, ਉਹ ਇੰਨੀ ਦੂਰ ਜਾ ਕੇ ਜਿਹੜਾ ਕਿਵੇਂ ਵੇਚੇਗਾ? ਔਰ ਤਾਂ ਉਹੀ ਤਾਂ ਇਹੀ ਸੀ ਜਿਹੜਾ ਮੰਡੀਆਂ ਕਾਹਦੇ ਲਈ ਬਣੀਆਂ ਸੀ ਕਿ ਵੀ ਕਿਸਾਨ ਆਪਣੀ ਫਸਲ ਜਿਹੜਾ ਨੇੜੇ ਵੇਚੂਗਾ ਤੇ ਉਹਨੂੰ ਉਹਦਾ ਇੱਕ ਜਿਹੜਾ ਮੁੱਲ ਤੈਅ ਕੀਤਾ ਹੋਇਆ ਲਾਗਤ ਹੈ ਉਹ ਜਿਹੜੀ ਮਿਲੂਗੀ, ਉਹ ਲਾਗਤ ਵਾਲਾ ਕੰਮ ਇਹਨਾਂ ਨੇ ਚੱਕ ਦਿੱਤਾ, ਤੇ ਉਦੋਂ ਬਾਅਦ ਵਿੱਚ ਜਿਹੜਾ ਕਹਿ ਦਿੱਤਾ ਜੀ ਉਹ ਕਹਿ ਦਿੱਤਾ ਵੀ ਉਹ ਮੰਡੀ ਓਪਨ ਹੈ, ਮੰਡੀ ਓਪਨ ਕਰ ਦਿੱਤੀ, ਪਰ ਮੰਡੀ ਓਪਨ ਦੇ ਵਿੱਚ ਤੁਹਾਡਾ ਅਧਿਕਾਰ ਕਿੱਥੇ ਹੈਗਾ ਵਾ ਕਿਸਾਨ ਦਾ? ਉਹ ਵੱਡਾ ਸਵਾਲ ਹੈ।
ਬਿਲਕੁਲ ਸ਼ਿਵਿੰਦਰ ਜੀ, ਅਸਲ ਦੇ ਵਿੱਚ ਇਹ ਨਾ 90s ਦੇ ਵਿੱਚ ਉਦੋਂ ਇਹ ਗੱਲ ਕਾਫੀ ਖੁੱਲ ਕੇ ਸਾਹਮਣੇ ਆਈ ਸੀ, ਉਦੋਂ ਜਿਹੜੇ ਲੋਕ ਇਹ ਵਿਰੋਧ ਕਰਦੇ, ਜਿਹੜੇ ਲੋਕ ਹੱਕ 'ਚ ਸੀ ਗੈਟ ਪ੍ਰਪੋਜ਼ਲ ਦੇ, ਉਹ ਕਹਿੰਦੇ ਸੀ ਦੇਖੋ ਜੀ ਹੈਲਦੀ ਕੰਪੀਟੀਸ਼ਨ ਆ। ਅਸੀਂ ਉਹਨਾਂ ਨੂੰ ਸਵਾਲ ਕਰਦੇ ਸੀ ਵੀ ਹੈਲਦੀ ਕੰਪੀਟੀਸ਼ਨ ਦੋ ਪਹਿਲਵਾਨਾਂ ਦੇ ਵਿੱਚ ਹੁੰਦਾ ਜਿਹੜੇ ਦੋਨੇ ਬਰਾਬਰ ਦੇ ਹੈਲਦੀ ਹੋਣ, ਜਾਂ ਇਹ ਕਹਿ ਲਓ ਇੱਕ ਪਾਸੇ ਤਾਂ ਪਹਿਲਵਾਨ ਹੈਗਾ ਜਿਹਦੇ ਹੱਥ ਪੈਰ ਖੁੱਲੇ ਆ, ਉਹਦਾ ਆਜ਼ਾਦ ਵਿਕਾਸ ਹੋਇਆ, ਦੂਜੇ ਪਾਸੇ ਪਹਿਲਵਾਨ ਦੇ ਹੱਥ ਬੰਨੇ ਆ, ਜਾਂ ਇਹ ਕਹਿ ਦਿਓ ਦੂਜੇ ਪਾਸੇ ਪਹਿਲਵਾਨ ਉਸ ਫੈਮਿਲੀ ਚੋਂ ਆ ਜਿਨ੍ਹਾਂ ਦੇ ਮਾਂ ਪਿਓ ਨੂੰ ਵੀ ਢਿੱਡ ਭਰਵੀਂ ਰੋਟੀ ਨਹੀਂ ਮਿਲੀ, ਕਦੇ ਦੁੱਧ ਨਹੀਂ ਮਿਲਿਆ, ਉਹਨਾਂ ਨੂੰ ਤੁਸੀਂ ਲੜਾ ਦੋ ਤਾਂ ਮੁਕਾਬਲਾ ਤਾਂ ਭਾਈ ਫਿਰ ਦੇਖੋਗੇ ਨਾ ਕਿਹੋ ਜਿਹਾ ਹੋਇਆ। ਅੱਛਾ ਮੈਂ ਸ਼ਿਵਿੰਦਰ ਉਹ ਗੱਲ ਤੇ
ਇਹ 'ਚ ਇੱਕ ਚੀਜ਼ ਹੋਰ ਜੋੜਨ ਵਾਲੀ ਹੈ ਭਾਈ ਸਾਹਿਬ ਦਾ ਜਿਹੜਾ ਜਵਾਬ ਹੈ, ਇਹ ਇਹਨਾਂ ਨੇ ਇੱਕ ਨਾ ਹੋਰ ਸਵਾਲ ਕੀਤਾ ਸੀਗਾ ਕਿ ਵੀ ਕੀ ਸਰਕਾਰ ਨੇ ਜਿਹੜਾ ਹੈਗਾ ਫਿਰ ਕਿਸਾਨਾਂ ਦਾ ਵਿਰੋਧ ਸਹਿਣਾ ਵਾ, ਮਤਲਬ ਵੀ ਇੰਨੀਆਂ ਵੋਟਾਂ ਖਰਾਬ ਕਰਨੀਆਂ? ਸਰਕਾਰ ਨੇ ਕੰਮ ਤਾਂ ਕਰ ਦਿੱਤਾ, ਉਹ ਇਹ ਕਰ ਦਿੱਤਾ ਕਿ ਉਹ ਨਾ ਜਿਹੜਾ ਵੀ ਕੋਈ ਕਾਨੂੰਨ ਲੈ ਕੇ ਆਉਂਦੀ ਉਹਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਲੜਾ ਦਿੰਦੀ ਹੈ। ਹੁਣ ਵੀ ਕੱਲ ਤੁਸੀਂ ਅੱਜ ਤੇ ਕੱਲ ਵਾਲੇ ਇੰਡੀਅਨ ਐਕਸਪ੍ਰੈਸ ਟਾਈਮਸ ਆਫ ਇੰਡੀਆ ਚੱਕ ਲਓ, ਉਹਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਹੋਇਆ ਵੀ ਇਹ ਤਾਂ ਜੀ ਬਿੱਲ ਬਹੁਤ ਹੀ ਬਹੁਤ ਵਧੀਆ ਹੈਗੇ ਆ, ਕੁਛ ਉਹਦੇ ਵਿੱਚ ਵੱਡੇ ਜਿਹੜੇ ਧਨਾੜ ਕਿਸਾਨਾਂ ਦੇ ਬਿਆਨ ਵੀ ਆਏ ਹੋਏ ਨੇ ਯੂਪੀ ਕੰਨੀ ਦੇ ਜਿਹੜੇ ਕਿਸਾਨਾਂ ਦੇ, ਇਹ ਦਿਖਾਉਣ ਲਈ ਵੀ ਇਹ ਤਾਂ ਜੀ ਬਿੱਲ ਬੜਾ ਵਧੀਆ। ਇੱਕ ਤਾਂ ਕਿਸਾਨੀ ਨੂੰ ਪਾੜ ਦਿੱਤਾ ਆਪਸ ਵਿੱਚ ਕਿ ਕਿਸਾਨੀ ਲਾਮਬੰਦ ਨਾ ਹੋ ਸਕੇ, ਨੰਬਰ ਇੱਕ ਉਹਦੇ ਵਿੱਚ ਹੀ ਦੋ ਵਿਚਾਰ ਬਣਾ ਦਿੱਤੇ। ਦੂਜਾ ਜਿਹੜੀ ਚੀਜ਼ ਇਹ ਹੈਗੀ ਆ ਵੀ ਸਰਕਾਰ ਨੇ ਜਿਹੜਾ ਕਿਸਾਨਾਂ ਨਾਲ ਕੁਛ ਨੀ ਲੈਣਾ, ਉਹਨਾਂ ਲਈ ਲੋਲੀਪੋਪ ਨੇ। ਤੁਸੀਂ ਦੇਖੋਗੇ ਜੇ ਇੰਨਾ ਹੀ ਡਰਦੇ ਹੁੰਦੇ ਕਿਸਾਨਾਂ ਦੀਆਂ ਵੋਟਾਂ ਤੋਂ ਤੇ ਹੁਣ ਤਾਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਕਰਨ ਦੀ ਲਾਗੂ ਕਰ ਸਵਾਮੀਨਾਥਨ ਦਾ ਜਿਹੜਾ ਕਰਨ ਦਾ ਉਹ ਲਾਗੂ ਕਰ ਦਿੰਦੇ। ਹੁਣ ਮੋਦੀ ਹੁਣੇ ਬਾਦਲ ਤਾਂ ਇਹ ਕਰਕੇ ਆਇਆ ਸੀ ਕਿ ਅਸੀਂ ਸਵਾਮੀਨਾਥਨ ਦਾ ਜਿਹੜੇ ਸਾਰੇ ਫਾਰਮੂਲੇ ਲਾਗੂ ਕਰਾਂਗੇ, ਲੇਕਿਨ ਸਾਲ ਬਾਅਦ ਹੀ ਉਹਨੇ ਕਹਿ ਦਿੱਤਾ ਕਿ ਇਹਨੂੰ ਤਾਂ ਲਾਗੂ ਕਰਨ ਦੀ ਕੋਈ ਲੋੜ ਹੀ ਨਹੀਂ। ਹੁਣ ਜਿਹੜੀ ਜ਼ਮੀਨ ਆ ਤਿੰਨਾਂ ਆਰਡੀਨੈਂਸਾਂ ਵਿੱਚ ਇਹ ਵੀ ਹੈਗਾ ਕਿ ਤੁਸੀਂ ਸਰਕਾਰ ਆਪਣੀ ਮਰਜ਼ੀ ਨਾਲ ਜਿਹੜਾ ਜਿਹੜਾ ਦੂਜੀਆਂ ਨਿੱਜੀ ਕੰਪਨੀਆਂ ਨੇ ਜ਼ਮੀਨ ਅਕੁਆਇਰ ਕਰਨ ਦਾ ਵੀ ਅਧਿਕਾਰ ਰੱਖਦੀਆਂ ਨੇ, ਕਿਉਂਕਿ ਜਦੋਂ ਸਰਕਾਰ ਆਈ ਸੀ 14 ਦੇ ਵਿੱਚ ਉਦੋਂ ਵੀ ਇਹਨੇ ਭੂਮੀ ਗ੍ਰਹਿਣ ਬਿੱਲ ਲੈ ਕੇ ਆਉਂਦਾ ਸੀ, ਇੱਕਦਮ ਵਿਰੋਧ ਹੋਇਆ, ਥੋੜਾ ਪਿੱਛੇ ਹਟ ਗਈ। ਹੁਣ ਉਹ ਇਹ ਤਿੰਨ ਬਿੱਲਾਂ ਦੇ ਵਿੱਚ ਉਹਦੇ ਵਿੱਚੋਂ ਇੱਕ ਬਿੱਲ ਦੇ ਵਿੱਚ ਤਿੰਨਾਂ ਦੇ ਵਿੱਚੋਂ ਭੂਮੀ ਗ੍ਰਹਿਣ ਦਾ ਵੀ ਇਹਨਾਂ ਨੇ ਰਾਹ ਪੂਰੀ ਤਰ੍ਹਾਂ ਖੋਲ ਦਿੱਤਾ।
ਬਿਲਕੁਲ ਜੀ ਸ਼ਿਵਿੰਦਰ, ਮੈਂ ਨਾ ਜਿਹੜੀ ਗੱਲ ਕਰਨਾ ਚਾਹੁੰਦਾ ਸੀ ਵੀ ਡਾਇਵਰਸਿਟੀ ਕਿਵੇਂ ਖਤਮ ਹੁੰਦੀ ਆ, ਇਹ ਜਿਹੜਾ ਨਵਾਂ ਖੇਤੀ ਮਾਡਲ ਆ ਜਿਹਦੇ ਵਿੱਚ ਸਾਡੇ ਉਹ ਦੋਸਤ ਇੱਕ ਗੱਲ ਕਰਕੇ ਗਏ ਨੇ ਵੀ ਬਈ ਉਹ ਸੀਡ ਆ ਜਿਹੜੇ ਉਹ ਅੱਗੇ ਨਹੀਂ ਹੁੰਦੇ। ਸ਼ਿਵਿੰਦਰ ਜੀ, ਫਿਲੀਪੀਨਸ ਦੀ ਉਦਾਹਰਣ ਆ, ਬਹੁਤ ਬਹੁਤ ਵੱਡੀ ਉਦਾਹਰਣ ਆ। ਗ੍ਰੀਨ ਰੈਵੋਲਿਊਸ਼ਨ ਜਿਹੜਾ 60ਵਿਆਂ 'ਚ ਸ਼ੁਰੂ ਹੋਇਆ ਸੀ 1960s ਦੇ ਵਿੱਚ, ਫਿਲੀਪੀਨਸ ਦੇ ਵਿੱਚ 3000 ਚੌਲਾਂ ਦੀਆਂ ਵਰਾਇਟੀ ਸੀ, ਰਾਈਸ ਵਰਾਇਟੀ, ਇਸ ਤੋਂ ਪਹਿਲਾਂ 1960 ਤੋਂ ਪਹਿਲਾਂ। ਪਰ ਆਹ ਜਿਹੜਾ 25-30 ਸਾਲ ਹੀ ਮਤਲਬ ਜਿਹੜਾ ਚੱਲਿਆ ਗ੍ਰੀਨ ਰੈਵੋਲਿਊਸ਼ਨ 85 ਤੱਕ ਜਾ ਕੇ 98% ਵਰਾਇਟੀਜ਼ ਜਿਹੜੀਆਂ ਰਾਈਸ ਦੀਆਂ ਖਤਮ ਹੋ ਗਈਆਂ, 98% ਵਰਾਇਟੀਜ਼ ਆ ਜਿਹੜੀਆਂ 98% ਖਿੱਤੇ ਦੇ ਉੱਤੇ ਫਿਲੀਪੀਨ ਦੇ ਵਿੱਚ ਸਿਰਫ ਦੋ ਵਰਾਇਟੀਆਂ ਚੱਲਦੀਆਂ ਸੀ। ਤੇ ਇਹਦੇ ਨਾਲ ਹੋਇਆ ਕਿ ਬਈ ਮੋਸਟ ਆਫ ਦਾ ਰਾਈਸ ਵਰਾਇਟੀਜ਼ ਜਿਹੜੀਆਂ ਫਿਲੀਪੀਨ ਦੇ ਵਿੱਚ ਤਬਾਹ ਹੋ ਗਈਆਂ। ਸਾਡੇ ਜਿਹੜੇ ਦੋਸਤ ਪੰਜਾਬ ਤੋਂ ਆਏ ਨੇ, ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਕਣਕ ਹੁੰਦੀ ਸੀ ਜਿਹਦਾ ਕੋਈ ਅੱਜ ਕੱਲ੍ਹ ਵਾਲਾ ਸਾਈਡ ਇਫੈਕਟ ਨਹੀਂ ਸੀ ਹੁੰਦਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਕਣਕ ਆ ਉਹਦੇ ਨਾਲ ਸ਼ੂਗਰ ਵੀ ਹੁੰਦੀ ਆ, ਮੋਟਾਪਾ ਵੀ ਹੁੰਦਾ, ਉਹਦੇ 'ਚ 20 ਤਰ੍ਹਾਂ ਦੀਆਂ ਬਿਮਾਰੀਆਂ ਨੇ। ਇਸੇ ਕਰਕੇ ਹੁਣ ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਜਾਂਦੀ ਹੈ ਵੀ ਦੇਸੀ ਕਣਕਾਂ ਜਿਹੜੀਆਂ ਖਾਓ। ਫਿਲੀਪੀਨ ਦੀ ਉਦਾਹਰਣ ਬੜੀ ਕਾਰਗਰ ਉਦਾਹਰਣ ਆ ਜੀ। ਦੁਨੀਆਂ ਪੱਧਰ ਦੇ ਉੱਤੇ ਜਦੋਂ ਦਾ ਇਹ ਮਾਡਲ ਸ਼ੁਰੂ ਹੋਇਆ, 75% ਕਰੋਪ ਪਲਾਂਟਸ ਨੇ ਜਿਹੜੇ ਮਾਡਲ ਨੇ ਖਤਮ ਕਰਤੇ। ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ, ਮੈਂ ਉਹਨਾਂ ਨੂੰ ਸਿਰਫ ਅਜੇ ਆਹ ਜਿਹੜੀਆਂ ਪੌਦੇ ਨੇ ਇਹਨਾਂ ਦੀਆਂ ਉਦਾਹਰਣਾਂ ਦਿੱਤੀਆਂ। ਮੈਂ ਜਾਣਬੁੱਝ ਕੇ ਉਹ ਜਾਨਵਰਾਂ ਦੀ ਉਦਾਹਰਣ ਦਿੱਤੀ ਸੀ, ਹਾਈਬ੍ਰਿਡ ਵਰਾਇਟੀ ਜਿਹੜੀਆਂ ਕਾਓ ਦੀਆਂ ਤਿਆਰ ਕੀਤੀਆਂ। ਮੈਨੂੰ ਲੱਗਦਾ ਬਈ 100 ਸਾਲ ਬਾਅਦ ਲੋਕ ਉਦਾਹਰਣਾਂ ਦਿਆ ਕਰਨਗੇ ਵੀ ਜਿੰਨੀਆਂ ਗਾਵਾਂ ਤੇ ਢੱਠੇ ਬਲਦ ਨੇ ਉਹੋ ਜਿਹੀ ਫਲਾਨੇ ਅਮੈਰੀਕਨ ਬਲਦ ਆ ਜਿਹੜੇ ਉਹਨਾਂ ਦੀ ਔਲਾਦ ਨੇ। ਇਹ ਕੁਦਰਤ ਦੇ ਵਿੱਚ ਜਦੋਂ ਇਸ ਤਰ੍ਹਾਂ ਹੋ ਜਾਂਦਾ ਨਾ, ਧੱਕੇ ਦੇ ਨਾਲ ਜਦੋਂ ਜਿਹੜੀਆਂ ਕੁਦਰਤ ਦੀਆਂ ਉਹ ਜਿਹੜੀਆਂ ਬਰੀਕ ਤੰਦਾਂ ਨੇ ਉਹਦੇ ਦਖਲਦਾਜ਼ੀ ਕੀਤੀ ਜਾਂਦੀ ਆ, ਉਹਦੇ ਲੌਂਗ ਟਰਮ ਆਫਟਰ ਇਫੈਕਟਸ ਬਹੁਤ ਭਿਆਨਕ ਨਿਕਲਦੇ ਨੇ। ਖੈਰ ਸ਼ਿਵਿੰਦਰ ਜੀ, ਸਮਾਂ ਵੀ ਆਪਣੇ ਕੋਲ ਥੋੜਾ ਰਹਿ ਗਿਆ, ਜਾਂਦੇ ਜਾਂਦੇ ਤੁਸੀਂ ਉਹ ਯੂਪੀ ਵਾਲੀ ਗੱਲ ਕਰਕੇ ਜਾਓ ਜੀ, ਕਿਵੇਂ ਜਾਤ ਦੇ ਉੱਤੇ ਆਧਾਰਿਤ ਸੋ ਕਾਲਡ ਕਾਸਟ ਨੇ ਜਿਹੜੀਆਂ ਉਹਦੇ ਤੇ ਆਧਾਰਿਤ ਜੋਬ, ਕੋਈ ਇਹੋ ਜਿਹੀ ਗੱਲਬਾਤ ਤੁਸੀਂ ਕੀਤੀ ਸੀ ਉਹਦੇ ਤੇ ਆਧਾਰਿਤ ਭਰਤੀ ਕੀਤੀ ਜਾ ਰਹੀ
ਹੈ? ਯੂਪੀ ਦੇ ਵਿੱਚ ਇੱਕ ਕਾਲਜ ਹੈ ਜਿਹਨੇ ਇਹ ਇੱਕ ਯੋਜਨਾ ਚਲਾਈ ਹੈ ਚਰਨਜੀਤ ਜੀ, ਕਿ ਤੁਸੀਂ ਤੁਹਾਡੇ ਜਿਹੜੇ ਕੋਰਸ ਆ ਨਾ ਉਹ ਜਾਤ ਦੇ ਆਧਾਰਿਤ ਹੋਣਗੇ। ਮਸਲਨ ਜਿਵੇਂ ਮਨੁ ਸਮ੍ਰਿਤੀ ਦੇ ਆਧਾਰ ਉੱਤੇ, ਕਿ ਮੰਨ ਲਓ ਕਿ ਜੇ ਕੋਈ ਬੰਦਾ ਜਾਤ ਜਿਹੜਾ ਹੈਗੀ ਆ ਨਾਈ ਆ, ਤਾਂ ਉਹਨੇ ਜਿਹੜਾ ਹੈਗਾ ਬਾਲ ਕੱਟਣ ਦਾ ਹੀ ਕੰਮ ਕਰਨਾ। ਉਹਨੂੰ ਕਹਿੰਦਾ ਜਿਹੜਾ ਕਿਹਾ ਕਿ ਤੁਹਾਨੂੰ ਜਿਹੜਾ ਕਿੱਤਾ ਮੁਖੀ ਤੇ ਜਿਹੜਾ ਪੁਰਖ ਮੁਖੀ ਜਿਹੜਾ ਹੈਗਾ ਤੁਹਾਡੇ ਪਰੰਪਰਾਗਤ ਜਿਹੜਾ ਤੁਹਾਨੂੰ ਜਿਹੜਾ ਹੈਗਾ ਕੁਸ਼ਲ ਬਣਾਇਆ ਜਾਊਗਾ। ਆਮ ਤੌਰ 'ਤੇ ਸਾਨੂੰ ਜਿਹੜਾ ਸਾਡਾ ਕੰਸਟੀਟਿਊਸ਼ਨ ਤਾਂ ਇਹੀ ਕਹਿੰਦਾ ਕਿ ਹਰੇਕ ਬੰਦੇ ਨੂੰ ਕਿਸੇ ਵੀ ਜਾਤ ਦਾ ਹੋਵੇ ਉਹਨੂੰ ਕੋਈ ਵੀ ਕੰਮ ਕਰਨ ਦਾ ਅਧਿਕਾਰ ਹੈਗਾ। ਲੇਕਿਨ ਇੱਥੇ ਜਿਹੜਾ ਹੈਗਾ ਇਹ ਕਾਲਜ ਨੇ ਜਿਹੜੇ ਇੱਕ ਤਰ੍ਹਾਂ ਦਾ ਜਿਹੜਾ ਸ਼ੁਰੂਆਤ ਕਰ ਦਿੱਤੀ ਹੈ ਕਿ ਜੇਕਰ ਕੋਈ ਤੇਲੀ ਦੇ ਘਰੇ ਪੈਦਾ ਹੋਇਆ ਤਾਂ ਉਹ ਕੰਮ ਕਰੂਗਾ, ਜੇ ਕੋਈ ਜਿਹੜਾ ਹੈਗਾ ਜਿਹੜੀ ਵੀ ਜਾਤ ਦੇ ਵਿੱਚ ਪੈਦਾ ਹੋਇਆ ਉਹੀ ਕੰਮ ਕਰੂਗਾ, ਹੋਰ ਕੋਈ ਨਹੀਂ। ਮਤਲਬ ਕੋਈ ਤੇਲੀ ਦੇ ਘਰੇ ਪੈਦਾ ਹੋ ਕੇ ਜੱਜ ਬਣਨ ਦਾ ਸੁਪਨਾ ਨਹੀਂ ਲੈ ਸਕਦਾ। ਇਹ ਇਹ ਆਰਐਸਐਸ ਦਾ ਪਹਿਲਾ ਵੀ ਸਿਧਾਂਤ ਰਿਹਾ ਵਾ। ਇਸ ਸਿਧਾਂਤ ਨੂੰ ਲਾਗੂ ਕਰਨ ਦਾ ਜਿਹੜਾ ਹੈਗਾ ਇਹਨਾਂ ਨੇ ਜਿਗਰਾ, ਉਹ ਇੱਕ ਯੂਪੀ ਦੇ ਜਿਹੜੇ ਹੈਗੇ ਆ ਕਾਲਜ ਤੋਂ ਸ਼ੁਰੂ ਕੀਤਾ ਹੈਗਾ ਤੇ ਵਿਸਥਾਰ ਦੇ ਵਿੱਚ ਹੁਣ ਟਾਈਮ ਘੱਟ ਹੈ, ਕੱਲ੍ਹ ਨੂੰ ਖੁੱਲ੍ਹ ਕੇ ਦੱਸੂਗਾ ਜੀ।
ਧੰਨਵਾਦ ਸ਼ਿਵਿੰਦਰ ਜੀ, ਤੁਹਾਡਾ ਕਾਫੀ ਸਮਾਂ ਲੈ ਲਿਆ, ਤੁਹਾਡਾ ਮਿਹਰਬਾਨੀ ਬਹੁਤ ਬਹੁਤ। ਦੋਸਤੋ, ਇਹ ਸਾਨੂੰ ਸ਼ਿਵਿੰਦਰ ਜੀ, ਪੰਜਾਬ ਦੇ ਵਿੱਚ ਕਿਉਂਕਿ ਐਜੂਕੇਸ਼ਨ ਚੱਲ ਰਹੀ ਹੈ, ਜਿਹੜਾ ਖੇਤੀ ਆਰਡੀਨੈਂਸ ਆ ਉਹ ਜਾਰੀ ਕੀਤਾ ਗਿਆ, ਪੰਜਾਬ ਦੇ ਕਿਸਾਨ ਆ ਜਿਹੜੇ ਉਹ ਬੜਾ ਡਟ ਕੇ ਵਿਰੋਧ ਕਰ ਰਹੇ ਨੇ, ਥਾਂ ਥਾਂ ਤੇ ਲਾਠੀਚਾਰਜ ਹੋ ਰਹੇ ਨੇ ਜੀ। ਹੈਰਾਨੀ ਦੀ ਗੱਲ ਆ ਕਿ ਮੀਡੀਆ ਜਿਹੜਾ ਇਹ ਖਬਰਾਂ ਨਹੀਂ ਦੇ ਰਿਹਾ। ਖੈਰ ਜੀ ਦੋਸਤੋ, ਮੈਂ ਜਾਂਦਾ ਜਾਂਦਾ ਆਪਣਾ ਸੁਨੇਹਾ ਵੀ ਦੇ ਦਾਂ, ਕਿਉਂਕਿ ਅੱਜ ਕੱਲ੍ਹ ਕਾਫੀ ਪ੍ਰੋਜੈਕਟ ਨੇ ਜਿਹੜੇ ਉਹ ਮਾਰਕੀਟ ਦੇ ਵਿੱਚ ਆਏ ਹੋਏ ਨੇ ਜੀ। ਰੇਡੀਓ ਤਾਂ ਅਸੀਂ ਕਰਦੇ ਹੀ ਕਰਦੇ ਹਾਂ, 2 ਤੋਂ ਲੈ ਕੇ 3 ਵਜੇ ਤੱਕ ਨਗਾਰਾ ਰੇਡੀਓ, ਪਰ ਕੀਤਾ ਜਿਹੜਾ ਕੰਮ ਆ ਸਾਡਾ ਉਹ ਹੈਗਾ ਜੀ ਰੀਅਲ ਅਸਟੇਟ ਰੀਮੈਕਸ ਰੀਅਲਟੀ ਸਪੈਸ਼ਲਿਸਟ ਸਿੰਕ ਨਾਲ ਮੈਂ ਕੰਮ ਕਰਦਾ ਜੀ। ਇਸ ਵੇਲੇ ਬੋਮ ਦੇ ਵਿੱਚ ਫੈਸਟੀਵਲ ਕੌਂਡੋਜ ਆਈਆਂ ਹੋਈਆਂ ਜੀ, 1300 ਯੂਨਿਟ ਨੇ, ਇਹਦੇ ਵਿੱਚ ਦੋ ਟਾਵਰ ਨੇ, ਤੁਹਾਨੂੰ ਪਤਾ ਇੱਕ ਪਾਸੇ 400 ਆ, ਇੱਕ ਪਾਸੇ ਹਾਈਵੇ 7 ਆ, ਇੱਕ ਪਾਸੇ 407 ਆ, ਇਹਦੇ ਵਿਚਕਾਰ ਘਿਰਿਆ ਹੋਇਆ ਏਰੀਆ। ਤੇ ਜੇ ਤੁਸੀਂ ਇੱਥੇ ਕੋਈ ਕੌਂਡੋ ਬੁੱਕ ਕਰਾਉਣੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਲਿਓ। ਬ੍ਰੈਂਪਟਨ ਦੇ ਵਿੱਚ ਮੈਂ ਕਈ ਵਾਰ ਗੱਲ ਕਰਕੇ ਗਿਆ ਜੀ, ਬ੍ਰੈਂਪਟਨ ਦੇ ਵਿੱਚ ਸ਼ੋਪਰਸ ਵਰਲਡ ਦੇ ਕੋਲੇ ਅਨੇਕਾਂ ਹੀ ਪ੍ਰੋਜੈਕਟ ਆ ਰਹੇ। ਜਦੋਂ ਮੈਂ ਅਨੇਕਾਂ ਕਹਿੰਦਾ ਤਾਂ ਫਿਰ ਅਨੇਕਾਂ ਦਾ ਮਤਲਬ ਇਹ ਨਹੀਂ, ਮਤਲਬ 12-15-17 ਪ੍ਰੋਜੈਕਟ ਤਾਂ ਕੋਈ ਸ਼ੋਪਰਸ ਵਰਲਡ ਦੇ ਬਾਹਰ ਆ ਰਹੇ ਨੇ, ਤੇ ਬਾਕੀ ਤੁਹਾਨੂੰ ਪਤਾ 10-12 ਸਾਲਾਂ ਨੂੰ 8-10 ਸਾਲਾਂ ਨੂੰ ਸ਼ੋਪਰਸ ਵਰਲਡ ਦੀ ਵੀ ਪਲੈਨਿੰਗ ਬਣੀ ਹੋਈ ਹੈ, ਡਿਮੋਲਿਸ਼ ਕਰ ਦੇਣਾ ਇੱਥੇ ਵੀ ਪ੍ਰੋਜੈਕਟ। ਇਨਵੈਸਟਮੈਂਟ ਦੇ ਲਈ ਇਹ ਬਹੁਤ ਵਧੀਆ ਥਾਂ ਹੈ ਜੀ, ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੇ ਘਰ ਦੇ ਨੇੜੇ ਹੀ ਇਨਵੈਸਟਮੈਂਟ ਲਈ ਮੌਕਾ। ਮੇਰੀ ਬੇਨਤੀ ਹੈ ਜਿਹੜੇ ਲੋਕ ਉੱਥੇ ਘਰ ਓਨ ਕਰਦੇ ਨੇ ਨਾ, ਤੇ ਉਹ ਘਰ ਜੇ ਉਹਨਾਂ ਨੇ ਇਨਵੈਸਟਮੈਂਟ ਕਰਨੀ, ਮੈਂ ਕਹੂੰ ਜੀ ਘਰ ਨਾ ਹੀ ਵੇਚਣ ਤਾਂ ਚੰਗੀ ਗੱਲ ਆ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਕਿਉਂਕਿ ਉਹ ਘਰਾਂ ਦੀਆਂ ਪ੍ਰਾਈਸਿਸ ਆਉਂਦੇ ਸਾਲਾਂ ਦੇ ਵਿੱਚ ਕਾਫੀ ਵੱਧ ਜਾਣੀਆਂ ਨੇ ਜਿਹੜੇ ਸ਼ੋਪਰਸ ਵਰਲਡ ਦੇ ਕੋਲੇ ਘਰ ਨੇ ਜੀ। ਖੈਰ ਦੋਸਤੋ, ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੇਰਾ ਨੰਬਰ 6473004364-3647-384-3636-384-3636-384-3636, ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. They call 905-874-7171.
Carl Tire. सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼।